ਉਦੋਂ ਧਰਤੀ ਤੇ ਕਿਹੋ ਜਿਹੇ ਚਿੰਨ ਪ੍ਰਗਟ ਹੋ ਜਾਣਗੇ ਜਿਸ ਵੇਲੇ ਨੇ ਤੁਰੰਤ ਅਵਤਾਰ ਨੇ ਆਉਣਾ ਹੈ ਤੇ ਉਸ ਤੋਂ ਬਾਅਦ ਨੇ ਤੁਰੰਤ ਅਵਤਾਰ ਕਿਸ ਜਗ੍ਹਾ ਤੇ ਕਿਵੇਂ ਆਏਗਾ ਫਿਰ ਅਗਲੀ ਗੱਲ ਸ਼ੁਰੂ ਹੋਏਗੀ ਤੇ ਆ ਕੇ ਕੀ ਕਰੇਗਾ ਉਸ ਅਵਤਾਰ ਦੀਆਂ ਪ੍ਰਾਪਤੀਆਂ ਤੇ ਅਖੀਰ ਵਿੱਚ ਉਸ ਅਵਤਾਰ ਦਾ ਸੰਸਾਰ ਤੋਂ ਮ੍ਰਿਤੂ ਨੂੰ ਪ੍ਰਾਪਤ ਹੋਣਾ ਇਹ ਮੁਕੰਮਲ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖੀ ਹੈ 52 ਕਵੀ ਹਜ਼ੂਰ ਦੀ ਸਭਾ ਵਿੱਚ ਵਿਰਾਜਮਾਨ ਔਰ ਐਸੇ ਕਵੀ ਹਨ ਭਾਈ ਨੰਦ ਲਾਲ ਸਿੰਘ ਵਰਗੇ ਜਿਹੜੇ 1400 ਅਲਮੌਰ ਨੂੰ ਔਰੰਗਜ਼ੇਬ ਦੀ ਸਭਾ ਦੇ ਵਿੱਚ ਜਿੱਤ ਕੇ ਆਏ ਹੈ ਜਿਨ੍ਹਾਂ ਦੇ ਕੋਲ ਆਲਮ ਫਾਜ਼ਲ ਦੀ ਡਿਗਰੀ ਐਸੇ ਬੁੱਧੀਵਾਨ ਭਾਈ ਨੰਦ ਲਾਲ ਸਿੰਘ ਵਰਗੇ ਗੁਰੂ ਦੀ ਸਭਾ ਵਿੱਚ ਵਿਰਾਜਮਾਨ ਤੇ ਹੁਣ 1400 ਕਵੀਆਂ ਨੂੰ ਵਾਹਿਗੁਰੂ 52 ਕਵੀਆਂ ਨੂੰ ਉਹੀ ਰੱਖ ਸਕਦਾ ਹੈ ਜਿਹਨੂੰ ਖੁਦ ਕਾਲ ਰਚਨਾ ਵੀ ਆਉਂਦੀ ਹੋਵੇ। ਇੰਨਾ ਕੁ ਫਰਕ ਹੈ ਕਵੀਆਂ ਦੀ ਕੇਵਲ ਕਾਵ ਰਚਨਾ ਤੇ ਗੁਰੂ ਦੀ ਕਾਵ ਰਚਨਾ ਦੇ ਨਾਲ ਨਾਲੇ ਅੰਮ੍ਰਿਤ ਬਾਣੀ ਵੀ ਹੈ। ਵਿਦਾਂਤ ਸ਼ਾਸਤਰ ਇੱਕ ਜਗ੍ਹਾ ਕਹਿੰਦਾ ਹੈ ਬਾਣੀ ਤਾਂ ਕਿ ਵੇਦ ਸੰਗ ਬ੍ਰਹਮ ਬੇਤੀ ਦੀ ਉਚਾਰਨ ਕੀਤੀ ਬਾਣੀ ਵੇਦ ਬਾਣੀ ਦੀ ਸਮਤਾ ਰੱਖਦੀ ਤੇ ਹਜ਼ੂਰ ਦੀ ਰਸਨਾ ਤੋਂ ਐਸੀ ਅੰਮ੍ਰਿਤਮਈ ਬਾਣੀ ਬੜਾ ਬਹੁਤ ਭੰਡਾਰਾ ਇਹ ਤਨਤਾ ਦੇ ਯੋਗ ਹੋ ਖਾਲਸਾ ਜੀ ਦਸਮ ਪਾਤਸ਼ਾਹ ਜੀ ਲਿਖੀ ਹੋਈ ਕਥਾ ਦੇ ਨਾਲ ਪਿਆਰ ਨਹੀਂ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹੀ ਪਿਆਰ ਹੈ ਤੁਹਾਡਾ। ਜਿਹਦੇ ਨਾਲ ਪਿਆਰ ਹੋਵੇ ਉਹਦੀ ਗੱਲ ਬੰਦਾ ਚੱਜ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ। ਇਹ ਜਿਹੜਾ ਠਾਠਾ ਮਾਰਦਾ ਕੱਲ ਦੇ ਜਿਉਂ ਜਿਉਂ ਸੁਣਿਆ ਉਹੀ ਨੱਠ ਉੱਠਿਆ ਕਿ ਦਸਮ ਗ੍ਰੰਥ ਦੀ ਕਥਾ ਸੁਣੀ ਇਹ ਪਿਆਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਇਹ ਵਿਅਕਤੀਗਤ ਪਿਆਰ ਨਹੀਂ ਹੈ ਇਹ ਹਜ਼ੂਰ ਦੀ ਰਚਨਾ ਨਾਲ ਜਿਹੜਾ ਪਿਆਰ ਹੈ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ ਗੁਰੂ ਨਾਲ ਪਿਆਰ। ਆਓ ਕੱਲ ਪਿੱਛੇ ਜੋ ਵਿਚਾਰ ਆਈ ਹੈ ਕੁਝ ਨਿਸ਼ਾਨੀਆਂ ਦੱਸੀਆਂ ਕਿ ਕਲਯੁਗ ਨੇ ਧਰਮ ਵਿਗਾੜਨਾ ਹੈ ਕਿ ਇਸ ਕਲਯੁਗ ਮੈਂ ਕਰਮ ਧਰਮ ਨਾਲ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਲੱਗੀ ਹੋਈ ਹੈ ਤੇ ਹੁਣ ਕਰਮ ਧਰਮ ਨੂੰ ਵਿਗਾੜਨ ਵਾਸਤੇ ਮਾਤਾ ਔਰ ਪੁੱਤਰ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਤੇ ਪਿਤਾ ਔਰ ਪੁੱਤਰੀ ਦਾ ਰਿਸ਼ਤਾ ਇਹ ਬਹੁਤੇ ਜਿਹੜੇ ਦੇ ਰਿਸ਼ਤੇ ਸਨ ਇਹਨਾਂ ਤਿੰਨਾਂ ਦੀ ਗੱਲ ਆ ਚੁੱਕੀ ਹੈ ਵਰਤਮਾਨ ਸਮੇਂ ਦੇ ਅੰਦਰ ਇਹ ਭਾਣੇ ਵਰਤ ਚੁੱਕੇ ਨੇ ਪਰ ਵਰਤ ਗਏ ਇਹ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪਈਆਂ ਪਰ ਫਿਰ ਵੀ ਅਜੇ ਇਹ ਸਮਾਂ ਕਿੰਨੀ ਕੁ ਦੂਰੀ ਤੇ ਹੈ ਤੁਸੀਂ ਬੁੱਧੀਵਾਨ ਹੋ ਅੰਦਾਜ਼ਾ ਲਾ ਲਿਓ ਸੰਤਾਂ ਦੀ ਲਿਖਿਆ ਜੀ ਤੇ ਨਾਲੇ ਸੁਣਾ ਵਾਲੇ ਬਾਬੇ ਹੈਗੇ ਤੁਹਾਡੇ ਕੋਲ ਜਿਹੜੇ ਤਾਰੀਖਾਂ ਵੀ ਦੱਸਣ ਜਿਹੜੇ ਐਂ ਕਹਿੰਦੇ ਵੀ ਉਸਨੇ ਉਦੋਂ ਤੱਕ ਮਰ ਜਾਣਾ ਜਿਹੜੇ ਪੈਸੇ ਹੈਗੇ ਉਹ ਸਾਡੇ ਡੇਰੀ ਲਿਆ ਦਿਓ ਜਮ੍ਹਾਂ ਕਰਾ ਦਿਓ ਤੇ ਗਾਂ ਵਾਲੇ ਬੈਂਕ 'ਚ ਦੇ ਦਾਂਗੇ ਤੁਹਾਨੂੰ ਜਾਂ ਸੱਚਖੰਡ ਜਾਓਗੇ ਤੇ ਬਥੇਰਾ ਲੁੱਟ ਲਿਆ ਤੁਹਾਨੂੰ ਨਾ ਤੇ ਹੁਣ ਤਾਂ ਖਾਲੀ ਜਿਹੀ ਹੋ ਕੇ ਫਿਰ ਦਸਮ ਦੀ ਕਥਾ ਸੁਣਨ ਲੱਗੇ ਵੀ ਚਲੋ ਗੁਰੂ ਦੀ ਇਹ ਗੱਲ ਸੁਣ ਲਓ ਤੇ ਉਹ ਜੋ ਕੁਛ ਸੀ ਤਾਂ ਹੋਇਆ ਵੀ ਜਿਹੜਾ ਕੁਛ ਗੁਮਟੀ ਵਾਲਾ ਕਹਿੰਦਾ ਸੀ ਇਹ ਇਉਂ ਸਾਸ ਵੀ ਇਹ ਵੀ ਕੁਛ ਲਿਖਿਆ ਜੋ ਕੁਛ ਇਹ ਟੋਲੇ ਨੇ ਰਲ ਕੇ ਕੀਤਾ ਜਾਂ ਹੋਰ ਕਈ ਟੋਲੇ ਉੱਠਣ ਗਏ ਇਹ ਵੀ ਕੁਛ ਲਿਖਿਆ ਬਹੁਤ ਕੁਛ ਐਸਾ ਹੈ ਗੁਰੂ ਕਿਰਪਾ ਕਰੇ ਇੱਕ ਇੱਕ ਅੱਖਰ ਵਿਚਾਰਨ ਯੋਗ ਹੈ ਤੇ ਧਾਰਨ ਕਰਨ ਯੋਗ ਹੈ। ਆਓ ਸਤਿਗੁਰੂ ਮਹਾਰਾਜ ਸੰਗਾ ਬੰਦੀ ਕਾਵ ਰਚਨਾ ਦੇ ਕਿੱਡੇ ਧਨੀਨ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੀਤਾ ਮਾਲਤੀ ਛੰਦ ਬਹੁਤ ਕਿਸਮ ਦੇ ਛੰਦ ਹੁੰਦੇ ਨੇ ਕਿਸਮੇ ਛੰਦਾਂ ਦੇ ਉਹਦੇ ਵਿੱਚ ਆਪ ਜੀ ਨੇ ਐਸੀ ਰਚਨਾ ਕਰਨ ਲੱਗੇ ਨੇ ਵਿਚਾਰ ਉਹੀ ਚੱਲ ਰਹੀ ਹੈ ਕਿ ਨੇ ਕਲੰਕ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਕਿਹਾ ਦਾ ਵਾਤਾਵਰਨ ਹੋ ਜਾਏਗਾ ਕਿ ਜਦੋਂ ਬਹੁਤ ਔੜ ਲੱਗ ਜਾਏ ਸਿਆਣੇ ਬੰਦੇ ਕਿਆਸ ਕਰਦੇ ਨੇ ਵੀ ਮੀਂਹ ਬੜਾ ਵੜੇਗਾ ਹੁਣ ਔੜ ਤਾਂ ਲੱਗ ਗਈ ਗੱਲ ਬਦਲ ਦੀ ਐਵੇਂ ਕਦਮ ਚੜ ਕੇ ਆਉਂਦਾ ਕਿ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ ਸੁਣਨਾ ਕਰੋ ਜੇ ਹਜ਼ੂਰ ਕਹਿੰਦੇ ਨੇ ਘਰ ਘਰ ਵਿੱਚ ਯਾਨੀ ਵੱਖਰੇ ਵੱਖਰੇ ਮਤ ਇੱਕ ਇੱਕ ਜੀਵ ਚਲਾ ਦੇਵੇਗਾ ਐਸਾ ਭਾਣਾ ਬਚ ਜਾਣਾ ਹੈ ਘਰ ਘਰ ਦੇ ਵਿੱਚ ਉਨੇ ਧਰਮ ਪੈਦਾ ਹੋ ਜਾਣਗੇ ਇਹ ਸਾਰੇ ਭਾਦੋਂ ਦੀਆਂ ਖੁੰਮਾਂ ਦੀ ਤਰ੍ਹਾਂ ਨਕਲੀ ਧਰਮ ਹੋਣਗੇ ਤੇ ਇਸ ਕਰਕੇ ਐਸਾ ਹੀ ਸਮਾਂ ਹੋ ਜਾਏਗਾ ਇਹ ਪੰਕਤੀ ਖਾਲਸਾ ਜੀ ਵਿਚਾਰਨ ਕਰਨ ਯੋਗ ਹੈ ਇਹਨੂੰ ਜੇ ਨਿਰਪੱਖ ਲਓਗੇ ਤਾਂ ਬਹੁਤ ਪੁਸ਼ਪਲੇ ਪੈਣ ਨੂੰ ਹੈ ਜੇ ਇਸ ਨੂੰ ਪੱਥ ਲੈ ਕੇ ਗੱਲ ਕਰੀਏ ਤਾਂ ਗੱਲ ਕਈ ਪਾਸੇ ਖਿੜ ਜਾਏ ਨਿਰਪੱਖ ਜਿਹੜੀ ਵਿਚਾਰ ਹੈ ਕਿ ਸਾਡਾ ਜਿਹੜਾ ਸਿੱਖ ਧਰਮ ਹੈ ਇਸ ਧਰਮ ਦੇ ਵਿੱਚ ਜੋ ਸਭ ਤੋਂ ਮੁੱਢਲੀ ਪੜ੍ਹਾਈ ਕੀਤੀ ਗਈ ਉਹਦੇ 'ਚ ਲਿਖਿਆ ਕਿ ਪੈਰੀ ਪਾਉਣਾ ਜਗ ਵਰਤਾ ਹੈ ਸਾਨੂੰ ਗੁਰਸਿੱਖਾਂ ਦੇ ਚਰਨੀ ਪੈਣ ਦੀ ਆਦਤ ਪਾਈ ਤੇ ਸਿੱਖ ਗੁਰੂਆਂ ਦੇ ਚਰਨੀ ਵੀ ਪੈਂਦਾ ਰਿਹਾ ਤੇ ਗੁਰਸਿੱਖਾਂ ਦੇ ਚਰਨੀ ਵੀ ਪੈਂਦਾ ਰਿਹਾ ਸਿੱਖ ਗੁਰੂ ਦੀ ਮਹਿਮਾ ਵੀ ਕਰਦਾ ਰਿਹਾ ਤੇ ਗੁਰਸਿੱਖਾਂ ਦੀ ਮਹਿਮਾ ਵੀ ਕਰਦਾ ਰਿਹਾ ਗੁਰੂ ਦੀ ਪੂਜਾ ਵੀ ਤੇ ਗੁਰਸਿੱਖਾਂ ਦੀ ਪੂਜਾ ਤੇ ਸਮਾਨ ਸਿਮਲਾ ਲੈਂਦਾ ਇਹਨੂੰ ਕੋਈ ਮੇਟ ਨਹੀਂ ਸਕਦਾ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਵੀ ਕਿਹਾ ਜੋ ਦੀਸਾ ਗੁਰੂ ਸਿੱਖਣਾ ਇਸ ਦਿਵ ਜਿਵ ਲਾਗੈ ਪਾਏ ਜੋ ਪਾਏ ਨੂੰ ਕਹਿ ਦਿੰਦੇ ਜੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾ ਇਹ ਸਾਰੇ ਕੁਦਰ ਹਜ਼ੂਰ ਕਹਿੰਦੇ ਵੀ ਐਸਾ ਸਮਾਂ ਆ ਜਾਏਗਾ ਜੋ ਯੁੱਗਾਂ ਤੋਂ ਮਰਿਆਦਾ ਚਲੀ ਆ ਰਹੀ ਯੁੱਗਾਂ ਤੋਂ ਮਰਿਆਦਾ ਇਹ ਹੈ ਕਿ ਆਪ ਤੇ ਵੱਡਿਆਂ ਦਾ ਸਤਿਕਾਰ ਕਰਨਾ ਆਪ ਤੇ ਵੱਡਿਆਂ ਦੇ ਅੱਗੇ ਨਿਭਣਾ ਨਿਵੇ ਸੋ ਗੌਰਾ ਹੋਵੇ ਆਪਸ ਕੋ ਜੋ ਜਾਣੇ ਨੀਚਾ ਹੋਮੀ ਦਾ ਤਿਆਰ ਕਰਨ ਲਈ ਕਿ ਭਾਈ ਗੁਰਦਾਸ ਨੇ ਕੇਵਲ ਇੱਕ ਨਿੱਕੀ ਬੱਚੇ ਦੀ ਪੈਰੀ ਹੱਥ ਲਾਇਆ ਸਾਥੀ ਬਹੁਤ ਵੱਡੀ ਹੈ ਤੇ ਜੇ ਉਹ ਸਾਥੀਆਂ ਆਪਾਂ ਵਿੱਚ ਐਡ ਕਰਨ ਲੱਗੀਏ ਗੱਲ ਵੱਧ ਜਾਏਗੀ ਤੇ ਭਾਈ ਸਾਹਿਬ ਵਿਆਸਾ ਪਾਰ ਕਰਾਇਆ ਸਾਰੀਆਂ ਸੰਗਤਾਂ ਨੂੰ ਬਿਨਾਂ ਬੇੜੀਆਂ ਤੋਂ ਇਹ ਥੋੜ੍ਹਾ ਜਿਹਾ ਸੂਖਮ ਅਹੰਕਾਰ ਕਰੇ ਕਿ ਮੈਂ ਸੰਗਤਾਂ ਨੂੰ ਬੇੜੀਆਂ ਤੋਂ ਬਿਨੇ ਪਾਣੀ ਦੇ ਉੱਤੇ ਵੀ ਲਗਾ ਦਿੱਤਾ ਗੋਇੰਦਵਾਲ ਸਾਹਿਬ ਜਾ ਕੇ ਰਾਤ ਕੱਟੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਜਾਣਾ ਮਾਮੇ ਭਾਣਜੀ ਦੀ ਸੰਸਾਰੀ ਰਿਸ਼ਤੇਦਾਰੀ ਹੈ ਭਾਣਜਾ ਗੁਰੂ ਬਣਿਆ ਹੈ ਇਹ ਮਾਮਾ ਆਪਣੇ ਭਾਣਜੇ ਦੇ ਪਿਆਰ ਵਿੱਚ ਇਹ ਨਵੇਂ ਗੁਰੂ ਬਣੇ ਹੋਏ ਪੰਜਵੀਂ ਥਾਂ ਤੇ ਗੁਰੂ ਨਾਨਕ ਦੇ ਸਰੂਪ ਦੇ ਦਰਸ਼ਨ ਵੀ ਕਰਨ ਇਹ ਵੀ ਦੇਖਣ ਵਾਸਤੇ ਕਿ ਵੱਡਿਆਂ ਗੁਰੂਆਂ ਵਾਲੇ ਲੱਛਣ ਹੈ ਐਸੀ ਵੀ ਵਿਚਾਰ ਉਹਦੇ ਵਿੱਚ ਹੁਣ ਭਾਈ ਸਾਹਿਬ ਜੀ ਨੂੰ ਜਦੋਂ ਥੋੜ੍ਹਾ ਜਿਹਾ ਹੰਕਾਰ ਖੁੱਲਿਆ ਇਹ ਫਿਰ ਨਾਲ ਪਰਖਣਾ ਦੀ ਗੱਲ ਸੋਚ ਹੋਈ ਕਿ ਜੇ ਗੁਰੂ ਸਾਹਿਬ ਨੇ ਮੇਰੇ ਬਿਨਾਂ ਹੀ ਸਾਥੀਆਂ ਦੇ ਦੱਸਣ ਤੋਂ ਵਿਆਸਾ ਤੋਂ ਸੰਗਤਾਂ ਨੂੰ ਪਾਰ ਲੰਘਾਉਣ ਦੀ ਗੱਲ ਦੱਸ ਦਿੱਤੀ ਫਿਰ ਮੈਂ ਸਮਝੂ ਵੀ ਗੁਰੂ ਅੰਤਰਜਾਮੀ ਹੈ ਇਸ ਗੁਰੂ ਨਾਨਕ ਦੀ ਗੱਦੀ ਤੇ ਬੈਠਣ ਦੇ ਯੋਗ ਹੈ ਪਾਉਣ ਜਾਂਦਾ ਤੇ ਜਿਸ ਵੇਲੇ ਵਿਆਸਾ ਤੋਂ ਪਾਰ ਦੂਸਰੇ ਪਾਸੇ ਜਾਂਦੇ ਆ ਬੱਚੇ ਖੇਡ ਰਹੇ ਬੱਚਿਆਂ ਦੀ ਖੇਡ ਵਿੱਚ ਭਾਈ ਸਾਹਿਬ ਵੀ ਥੋੜ੍ਹਾ ਜਿਹਾ ਵੇਖਣ ਲੱਗ ਪਏ ਭੱਜ ਕੇ ਬੱਚੇ ਆਪਸ ਵਿੱਚ ਪਿਆਰ ਵੀ ਬਹੁਤ ਹੁੰਦਾ ਹੈ ਝਗੜਾ ਵੀ ਬਹੁਤ ਹੀ ਛੇਤੀ ਹੋ ਜਾਂਦਾ ਹੈ ਝਗੜਾ ਮਿਟਦਾ ਵੀ ਨਹੀਂ ਛੇਤੀ ਕਿ ਉਹ ਪੱਥਰ ਦੀਆਂ ਲੀਕਾਂ ਨਹੀਂ ਪਾਣੀ ਦੀਆਂ ਨਹੀਂ ਬੱਚਿਆਂ ਦੀ ਗੁਰਮੁਖਾਂ ਦਾ ਵੀ ਐਸੇ ਹੀ ਹੁੰਦਾ ਹੈ ਵੈਰ ਗੁਰੂ ਗੁਰੂ ਵੈਰ ਬਹੁਤ ਮਿਟ ਬੱਚੇ ਥੋੜ੍ਹਾ ਜਿਹਾ ਇੱਕ ਦੂਜੇ ਤੇ ਔਖੇ ਭਾਰੇ ਹੋ ਕੇ ਉਹ ਕਹਿੰਦਾ ਮੈਂ ਜਿੱਤੂ ਇਹ ਦੂਸਰਾ ਬੱਚਾ ਕਹਿੰਦਾ ਨਹੀਂ ਤੂੰ ਗਲਤ ਕਹਿ ਰਿਹਾ ਨਾ ਤੂੰ ਜਿੱਤ ਸਕਦਾ ਨਾ ਮੈਂ ਜਿੱਤ ਸਕਦਾ ਕਹਿੰਦੇ ਵੀ ਹੋਰ ਕੌਣ ਜਿੱਤੂ ਕਹਿੰਦੇ ਜਿੱਤੂਗਾ ਉਹ ਜਿਹਦੇ ਤੇ ਗੁਰੂ ਦੀ ਮਿਹਰ ਹੋਊਗੀ ਜਿਹਦੇ ਤੇ ਗੁਰੂ ਕਿਰਪਾ ਕਰੂ ਜੇ ਤੇਰੇ ਤੇ ਗੁਰੂ ਨੇ ਕਿਰਪਾ ਕਰੀ ਤੂੰ ਜਿੱਤ ਜਾਏਗਾ ਮੇਰੇ ਤੇ ਕਰੀ ਮੈਂ ਜਿੱਤ ਭਾਈ ਗੁਰਦਾਸ ਦਾ ਹੰਕਾਰ ਟੁੱਟ ਗਿਆ ਅੱਖਾਂ ਚੋਂ ਪਾਣੀ ਆ ਗਿਆ ਗੁਲਾਬ ਮੇਰੇ ਨਾਲੋਂ ਇਹ ਬੱਚੇ ਅੱਗੇ ਔਰ ਮੈਂ ਬਹੁਤ ਪਿੱਛੇ ਚਲਿਆ ਗਿਆ। ਭਾਈ ਗੁਰਦਾਸ ਨੇ ਸੰਗ ਸ਼ਰਮ ਲਾ ਕੇ ਉਹ ਬੱਚੇ ਦੇ ਪੈਰ ਪਰਲੇ ਜੀ ਦੇ ਵਚਨ ਦੇ ਵਿੱਚ ਉਹਦੇ ਚਰਨਾਂ ਦੇ ਮੱਥਾ ਟੇਕ ਬੱਚੇ ਹੈਰਾਨ ਸੰਗਤਾਂ ਹੈਰਾਨ ਨਿੱਕੇ ਜੇ ਬੱਚੇ ਨੂੰ ਭਾਈ ਸਾਹਿਬ ਮੱਥਾ ਟੇਕਦੇ ਤੇ ਹੁਣ ਨਿੰਮੋ ਚੁਣਾ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ। ਗੁਰੂ ਅਰਜਨ ਸਾਹਿਬ ਤਖ਼ਤ ਤੇ ਬਿਰਾਜਮਾਨ ਭਾਈ ਸਾਹਿਬ ਜੀ ਆ ਗਏ ਆਦਰ ਸਤਿਕਾਰ ਕੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਸੀਂ ਧੰਨ ਹੋ, ਇੱਕ ਤਾਂ ਸੰਗਤਾਂ ਨੂੰ ਸਰਦੀ ਤੋਂ ਜਾਡੇ ਤੋਂ ਬਚਾ ਲਿਆ ਤੇ ਇਤਨੀ ਵੱਡੀ ਕਰਾਮਾਤ ਵਿਖਾਈ ਬੇੜੀਆਂ ਤੋਂ ਬਿਨੇ ਸੰਗਤਾਂ ਪਾਰ ਲਗਾ ਦਿੱਤੀਆਂ ਤੇ ਦੂਸਰਾ ਭਾਈ ਇੰਨੀ ਨਿਮਰਤਾ ਤੁਹਾਡੇ ਵਿੱਚ ਇਹ ਨਿੱਕੇ ਜਿਹੇ ਬੱਚੇ ਦੇ ਪੈਰ ਤੇ ਮੱਥਾ ਟੇਕ ਦਿੱਤਾ ਤੁਸੀਂ, ਇਸ ਲਈ ਸਤਿਗੁਰੂ ਮਹਾਰਾਜ ਨੇ ਬਹੁਤ ਹੀ ਆਦਰ ਤੇ ਪਿਆਰ ਕੀਤਾ। ਭਾਈ ਗੁਰਦਾਸ ਨੂੰ ਤਸੱਲੀ ਹੋ ਗਈ। ਇਸ ਤੋਂ ਭਾਵ ਕਿ ਜੇ ਭਾਈ ਗੁਰਦਾਸ ਵਰਗੇ ਮਹਾਨ ਵਿਦਵਾਨ ਜਿਹਨਾਂ ਨੂੰ ਗੁਰੂ ਘਰ ਦੇ ਵੇਦ ਵਿਆਸ ਕਰਾਇਆ ਜਾਂਦਾ ਉਹ ਨਿੱਕੇ ਜਿਹੇ ਬੱਚੇ ਦੇ ਪੈਰਾਂ ਤੇ ਮੱਥਾ ਟੇਕਦੇ ਤੇ ਅੱਜ ਜੇ ਉਹ ਸਾਡੀ ਹਾਲਤ ਕੀ ਹੈ ਇਹ ਸਾਡੇ ਮਾਤਾ ਪਿਤਾ ਹੋਣ ਕੋਈ ਕਮਾਈ ਵਾਲੇ ਗੁਰਮੁਖ ਹੋਣ ਇਹ ਸਾਡੇ ਵਿੱਚ ਇੱਕ ਐਸਾ ਕੱਟੜਵਾਦ ਪੈਦਾ ਕਰ ਦਿੱਤਾ ਗਿਆ ਕਿ ਜੀ ਪੈਰੀਆਂ ਚ ਲਾਉਣਾ ਮਨਮਤ ਹੈ, ਗੋਡੀਆਂ ਚ ਲਾਉਣਾ ਮਨਮਤ ਹੈ ਤੇ ਇਹ ਕਦੇ ਵੀ ਖਾਲਸੇ ਨੇ ਕਰਨਾ, ਇਹ ਸਾਡੇ ਚ ਭਗਤ ਹੀ ਕਿ ਗੁਰੂ ਸਾਹਿਬ ਦਾ ਵਚਨ ਆ ਗਿਆ। ਇਸ ਲਈ ਇੱਥੇ ਗੱਲ ਖੁੱਲ੍ਹ ਦੀ ਲੋੜ ਹੈ। ਅਗਰ ਕਿਸੇ ਨੂੰ ਇਸ ਗੱਲ ਤੇ ਸ਼ੱਕ ਹੋਵੇ ਵੀ ਇਹ ਗੁਰਮਤ ਵਿਰੋਧੀ ਹੈ ਤਾਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹ ਲੈਣ ਕੰਨਾ ਦੱਸ ਦਿਆਂਗਾ ਤੇ ਉਹ ਭਾਈ ਸਾਹਿਬ ਦੀ ਰਚਨਾ ਉਹਨਾਂ ਨੇ ਇਸ ਵਿਸ਼ੇ ਤੇ ਕਾਫ਼ੀ ਕੁਛ ਪ੍ਰਮਾਣ ਦੇ ਕੇ ਸਿਰ ਕੀਤੇ। ਔਰ ਭਾਈ ਕਾਨ ਸਿੰਘ ਨਾਭਾ ਦੇ ਅਖੰਡ ਗੁਰਮਤ ਮਾਰਕੰਡ ਵਿੱਚ ਉਹ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ ਸਿੱਖ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਬੈਠੇ। ਇਹ ਅੱਖਰ ਵੀ ਭਾਈ ਕਾਨ ਸਿੰਘ ਨਾਭਾ ਦੇ ਲੱਗੇ ਨੇ ਜਿਨ੍ਹਾਂ ਨੂੰ ਸਾਰਾ ਭਗਤ ਮੰਨਦਾ। ਇਸ ਕਰਕੇ ਇਹ ਵੀ ਕੁਛ ਕਲਯੁਗ ਦੇ ਲੱਛਣ ਦੀ ਗੱਲ ਆ ਗਈ। ਹਜ਼ੂਰ ਕਹਿੰਦੇ ਨੇ ਐਂਡ ਬੈਂਡ ਫੇਰੇ ਸਮੇਂ ਆਕੜ ਆਕੜ ਕੇ ਤੁਰਨਗੇ। ਉਹਨਾਂ ਦੀ ਤੋਰ ਦੇ ਵਿੱਚ ਵੀ ਹੰਕਾਰ ਹੋਏਗਾ, ਉਹਨਾਂ ਦੇ ਬੋਲਣ ਵਿੱਚ ਵੀ ਹੰਕਾਰ ਹੋਏਗਾ। ਕਹਿੰਦੇ ਫਿਰ ਆਪਣਾ ਸੀਸ ਜਿਹੜਾ ਹੈ ਏਕ ਏਕ ਨਾ ਲਿਆਏ ਹੈ, ਇੱਕ ਦੂਜੇ ਦੇ ਅੱਗੇ ਸਿਰ ਨੀਵਾਂ ਨਹੀਂ ਕਰਨਗੇ। ਤੇ ਗੁਰਸਿੱਖ ਜਦੋਂ ਫਤਿਹ ਬੁਲਾਉਂਦਾ ਹੈ ਤੇ ਫਤਿਹ ਬੁਲਾਉਣ ਲੱਗਿਆਂ ਇਹ ਮਰਿਆਦਾ ਹੈ ਕਿ ਸੀਸ ਨੀਵਾਂ ਕਰਨਾ ਗੁਰਸਿੱਖ ਨੂੰ ਗੁਰੂ ਗੋਬਿੰਦ ਸਿੰਘ ਦਾ ਰੂਪ ਜਾਣ ਕੇ ਉਸ ਗੁਰਸਿੱਖ ਨੇ ਉਹਦੇ ਚਰਨਾਂ ਵੱਲ ਨੂੰ ਸੀਸ ਕਰਨਾ ਤੇ ਉਹ ਗੁਰਸਿੱਖ ਨੇ ਉਹਦੇ ਚਰਨਾਂ ਵੱਲ ਨੂੰ ਕਰਨਾ ਤੇ ਮੁੱਖੋਂ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮਤ ਦੀ ਬਾਤ ਹੈ ਸੀਸ ਲਗਾਉਣਾ। ਤੇ ਇਸ ਕਰਕੇ ਕਹਿੰਦੇ ਐਂਡ ਬੈਂਡ ਫਿਰ ਐਸੇ ਏਕ ਏਕ ਨਾਨੇ ਆਏ ਹੈ। ਗੁਰਮਤ ਵਿੱਚ ਇੱਕ ਦੂਜੇ ਦੇ ਅੱਗੇ ਸੀਸ ਲਗਾਉਣ ਦੀ ਗੱਲ, ਇਹ ਕਲਯੁਗ ਦੇ ਵਿੱਚ ਇਹ ਲੱਛਣ ਹੈ ਕਿ ਆਕੜ ਆਕੜ ਕੇ ਤੁਰਨਗੇ। ਇਹ ਬਹੁਤ ਵਾਰ ਵੇਖਿਆ। ਮੈਂ ਇੱਕ ਵਾਰ ਐਸੀ ਘਟਨਾ ਮੇਰੇ ਨਾਲ ਵੀ ਹੋਈ। ਇੱਕ ਜਗ੍ਹਾ ਤੇ ਬਹੁਤ ਹੀ ਮਾਨੀ ਪੁਰ ਖੜਾ ਸੀ, ਸੁੱਖ ਨਾਲ ਹਜ਼ਾਰ ਕੁ ਬੰਦਾ ਪੈਰੀ ਹੱਥ ਲਾਉਣ ਵਾਲਾ ਖੜਾ ਸੀ। ਤੇ ਉਹਦੇ ਚ ਮੈਂ ਕਿਹਾ ਵੀ ਚਲੋ ਸਤਿਕਾਰਯੋਗ ਸਤਿਕਾਰਯੋਗ ਨਾ ਵੀ ਹੋਣ ਜਿਹੜਾ ਇੰਨੇ ਜਿਹੜੇ ਲਾਉਂਦੇ ਕਿ ਮੇਰਾ ਜੀਣਾ ਕਰਿਆ ਪੈਰੀ ਹੱਥ ਲਾਉਣ ਨੂੰ। ਮੈਂ ਚਲ ਮੈਂ ਫਤਿਹ ਬੁਲਾ ਦਿੰਦਾ। ਮੈਂ ਕਹਿ ਦਿੱਤਾ ਕੋਲ ਨੂੰ ਕਿ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਮੁੱਖੋਂ ਭਲਾ ਮਾਣਸ ਜਮਾਂ ਬੋਲਿਆ ਹੀ ਨਹੀਂ, ਗੁੰਗਾ ਹੀ ਹੋ ਗਿਆ ਤੇ ਬਲਕਿ ਮੇਰੀ ਇਨਕੁਆਇਰੀ ਸ਼ੁਰੂ ਕਰਤੀ। ਨਾਲੇ ਕਹਿੰਦੇ ਪਿੱਛੋਂ ਕੌਣ ਆਇਆ ਕਿੱਥੋਂ ਆਇਆ। ਇਹ ਐਸਾ ਵੀ ਅਪਮਾਨ ਚਾਹੀਦਾ। ਗੁਰਮਤ ਹੈ ਇੱਕ ਦੂਜੇ ਦੇ ਅੱਗੇ ਨਿਭਣਾ, ਸਤਿਕਾਰ ਕਰਨਾ। ਪਰ ਇਹ ਵੀ ਗੱਲ ਨਹੀਂ ਵੀ ਇੱਕ ਬੰਦਾ ਖੜਾ ਹੈ ਤੇ ਬਾਕੀ ਸਾਰੇ ਉਹਦੇ ਅੱਗੇ ਪੈਰੀਆਂ ਲੈਣੀਆਂ, ਇਹ ਵੀ ਗੁਰਮਤ ਨਹੀਂ ਹੈ। ਗੁਰਮਤ ਇਹ ਹੈ ਕਿ ਇੱਕ ਦੂਜੇ ਦੇ ਅੱਗੇ ਤਨ। ਮਹਾਂਪੁਰਸ਼ ਐਸੇ ਜਿਹਨਾਂ ਮਹਾਂਪੁਰਸ਼ਾਂ ਨੇ ਗੁਰਮਤ ਜਾਣੀ, ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ ਮਹਾਂਪੁਰਸ਼ ਹੋਏ ਨੇ, ਬ੍ਰਹਮ ਦਿੱਤੇ ਮਹਾਂਪੁਰਸ਼। ਦਾਸ ਨੇ 4 ਸਾਲ ਸੰਗਤ ਕੀਤੀ ਉਹਨਾਂ ਦੀ, ਉਹਨਾਂ ਦੀ ਸਰੀਰ ਦੀ ਪਿਛਲੀ ਉਮਰ ਸੀ। ਮਹਾਂਪੁਰਸ਼ਾਂ ਵਰਗਾ ਸੰਸਾਰ ਦੇ ਅੰਦਰ ਕੋਈ ਮਹਾਂਪੁਰਸ਼ ਪੈਦਾ ਹੋਣਾ ਕੋਈ ਮਿਸਾਲ ਨਹੀਂ ਲੱਗਦੀ। ਮਸਤ ਵਾਲੇ ਮਹਾਂਪੁਰਸ਼ ਹੋਤੀ ਮਰਦਾਨ ਦੀ ਸਾਰੀ ਸੰਪਦਾ ਬਾਬਾ ਹਰ ਸਿੰਘ ਹੇਮ ਸਾਹਿਬ ਵਾਲੇ ਔਰ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਰਕੋ ਵਾਲੀਏ, ਸੰਤ ਹਰੀ ਸਿੰਘ ਜੀ ਕਹਾਰ ਕਰੀਏ, ਬਾਬਾ ਸੋਹਣ ਸਿੰਘ ਜੀ ਰਾਧਾ ਸਵਾਮੀ, ਇਹ ਸਾਰੇ ਜਿੰਨੇ ਵੀ ਸਾਧੂ ਸਨ ਭਿੰਡਰਾਂ ਵਾਲੇ ਮਹਾਂਪੁਰਸ਼ ਵੱਡੇ ਛੋਟੇ ਸਾਰੇ ਇਹ ਚੱਲ ਕੇ ਨਸਲਪੁਰ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਏ ਸਮੇਂ ਸਮੇਂ ਅਨੁਸਾਰ ਸਾਰੇ ਸਾਧੂ ਸਾਰੀ ਜ਼ਿੰਦਗੀ ਹੜ ਆਇਆ ਕੋਈ ਡੇਰਾ ਨਹੀਂ ਸੀ ਜਿਹਦੇ 'ਚ ਬੈਠੇ ਸੀ ਆਪਣੇ ਘਰ ਬੈਠੇ ਸੀ ਮਹਾਰਾਜੇ ਭੁਪਿੰਦਰ ਸਿੰਘ ਵਰਗੇ ਇਹਨਾਂ ਦੇ ਦਰਸ਼ਨ ਕਰਨ ਆਉਂਦੇ ਜਦੋਂ ਰਿਆਸਤਾਂ ਦਾ ਰਾਜ ਸੀ ਇਹ ਜਦੋਂ ਆ ਹਿੰਦੁਸਤਾਨ ਦਾ ਸਾਰਾ ਰੂਪਰੇਖਾ ਬਦਲ ਗਈ ਰਾਜ ਦੀ ਇਹ ਅਵਸਥਾ ਇੰਨੀ ਉੱਚੀ ਸੀ ਪਤਾ ਲੱਗੀ ਰਾਮ ਕੋਲ ਬੈਠਿਆਂ ਨੂੰ ਤੇ ਇੱਕ ਦਿਨ ਕਹਿੰਦੇ ਭਾਈ ਉਹ ਕਿਸੇ ਨੇ ਸੂਹ ਮਿਲ ਗਈ ਥੋੜ੍ਹੀ ਜਿਹੀ ਕਹਿੰਦੇ ਬਾਬਾ ਜੀ ਇਹ ਆ ਕੁਛ ਪਤਾ ਲੱਗ ਰਿਹਾ ਵੀ ਕੋਈ ਬਹੁਤ ਵੱਡਾ ਬੰਦਾ ਆਇਆ ਸੀ ਮੱਥਾ ਟੇਕਣ ਤੁਹਾਡੇ ਦਰਸ਼ਨ ਕਰਨ ਕਹਿੰਦੇ ਹਾਂ ਭਾਈ ਕਹਿੰਦੇ ਉਹ ਦਿੱਲੀ ਵਾਲੀ ਬੀਬੀ ਆਈ ਸੀ ਕਹਿੰਦੇ ਉਹ ਦਿਨੇ ਤਾਂ ਸ਼ਰਮ ਕਰਦੀ ਸੀ ਜਦੋਂ ਲੋਕ ਚਲੇ ਗਏ ਕਹਿੰਦੇ ਉਹ ਸਮਝ ਕੇ ਆਏ ਸੀ ਵੀ ਲੋਕ ਨਾ ਦੇਖਣ ਕਿਤੇ ਇੰਦਰਾ ਨਹੀਂ ਆਈ ਹੋਈ ਗਿਆਨੀ ਜੈਲ ਸਿੰਘ ਦੇ ਪਦਾਰਥ ਲਿਆਉਂਦੇ ਵੀ ਐ ਰੋਦੇ ਸੀ ਬਾਬਾ ਜੀ ਹੱਥ ਵੀ ਚਲਾਇਆ ਦੇ ਮੁਤਾਬ ਦੇ ਪ੍ਰਵਾਹ ਸਦਾ ਰੰਗ ਹੱਕ ਹੈ ਪ੍ਰਵਾਹ ਨਹੀਂ ਸੀ ਇੰਦਰਾ ਗਾਂਧੀ ਆਈ ਬੁਲਾਈ ਹੋਈ ਹੈ ਕੌਣ ਹੈ ਕੌਣ ਨਹੀਂ ਝਾਕੀ ਨਹੀਂ ਉਧਰ ਸੋ ਇਸ ਕਰਕੇ ਸਾਸ ਲਈ ਬੇ ਪ੍ਰਵਾਹ ਸਦਾ ਰੰਗ ਲਾ ਕੇ ਜਾਤੋ ਪਾਪ ਸੁਆਮੀ ਤੇ ਐਸੇ ਮਹਾਂਪੁਰਸ਼ ਤੇ ਉਹਨਾਂ ਦੇ ਜੇ ਕੋਈ ਨਿੱਕਾ ਜਿਹਾ ਬੱਚਾ ਵੀ ਕੋਈ ਜਾ ਕੇ ਚਰਨੀਆਂ ਤੋਂ ਆਉਂਦਾ ਬਾਬਾ ਜੀ ਉਹਦੇ ਪਹਿਲੀ ਲੱਗ ਗਏ ਸੀ ਤੇਜ਼ੀ ਨਾਲ ਉਹਦੇ ਹੀ ਚਰਨੀ ਤੇ ਇਹੋ ਸਾਸ ਲਈ ਗੁਰਸਿੱਖਾਂ ਦੇ ਵਿੱਚ ਇਹ ਹੈ ਵੀ ਇੱਕ ਦੂਜੇ ਨੂੰ ਦੂਸਰੀ ਗੱਲ ਇਹ ਵੀ ਹੈ ਜਿਸ ਕਰਕੇ ਬਹੁਤਾ ਅਸੀਂ ਪ੍ਰਚਾਰ ਪਹਿਲੀ ਹੱਥ ਨਾ ਲਾਉਣ ਦਾ ਕਰ ਰਹੇ ਹਾਂ ਨਾ ਉਹ ਮਨਮਤ ਜਿਹੜੇ ਮਨਮਤੀ ਲੋਕ ਸੀ ਉਹਨਾਂ ਨੇ ਥੋੜ੍ਹਾ ਜਿਹਾ ਜਾਲੇ ਕੰਮ ਖਰਾਬ ਕਰ ਦਿੱਤਾ ਇਸ ਕਰਕੇ ਫਿਰ ਸਾਨੂੰ ਇਹ ਕਰਨਾ ਪਿਆ ਬਾਕੀ ਇਹ ਜੇ ਕਿ ਇਹ ਮਨਮਤ ਨਹੀਂ ਹੈ ਇੱਕ ਦੂਜੇ ਦੇ ਵਿੱਚ ਹੋਣਾ ਤੇ ਕਈ ਵਾਰ ਐਸਾ ਵੀ ਹੁੰਦਾ ਹੁਣ ਸਾਡੀ ਸੰਪਰਦਾ ਦੇ ਅੰਦਰ ਟਕਸਾਲ ਦੇ ਅੰਦਰ ਫਤਿਹ ਬੁਲਾਉਣ ਦਾ ਵਰਤਾਰਾ ਮਹਾਂਪੁਰਸ਼ਾਂ ਨੇ ਇਹ ਭਾਈ ਫਤਿਹ ਬੁਲਾਉਣ ਤੇ ਇੱਕ ਮਹਾਂਪੁਰਸ਼ ਉਹਨਾਂ ਨੂੰ ਵੀ ਸਵਾਲ ਸੀ ਪੈਰੀਆਂ ਚਲਾਉਣ ਦਾ ਉਹਨਾਂ ਨੂੰ ਵੀ ਸੀ ਦੋਨਾਂ ਨੂੰ ਵੀ ਸੀ ਉਹ ਤਾਂ ਕਹੇ ਵੀ ਮੈਂ ਤੇਰੀ ਪੈਰੀਆਂ ਚਲਾਉਣਾ ਦੂਜਾ ਸੰਤ ਕਹੇ ਮੈਂ ਤੇਰੀ ਪੈਰੀਆਂ ਚਲਾਉਣਾ ਤੇ ਜਦ ਤੋਂ ਉਹ ਪੈਰੀ ਨਾ ਚਲਾਉਣਗੇ ਜਦ ਤਾਂ ਦੂਆ ਪਿੱਛੇ ਮੋਟੀ ਜਾਵੇ ਜਦੋਂ ਉਹ ਲਾਉਣ ਲੱਗੇ ਜਦੋਂ ਦੂਆ ਪਿੱਛੇ ਮੋਟੀ ਜਾਵੇ ਇਸ ਵਿੱਚ ਭਾਗ ਨੇ ਇਹ ਵੀ ਗੁਰਮਤ ਹੈ ਇਹਨੂੰ ਐਂਡ ਬੈਂਡ ਨਾ ਫਿਰੇ ਇਹ ਤਾਂ ਫਿਰ ਮਹਾਰਾਜ ਜੀ ਉਸ ਕਾਨੂੰਨ ਵਿੱਚ ਆ ਜਾਊਗਾ ਐਂਡ ਬੈਂਡ ਕਿਹਾ ਸਵੈ ਸਿਰ ਇੱਕ ਇੱਕ ਨਾ ਨਿਆ ਇੱਕ ਦੂਜੇ ਦੇ ਅੱਗੇ ਨਹੀਂ ਨਿਭਾਉਣਗੇ ਆਸਮਾਨ ਅਜੇ ਆਉਣਾ ਭਾਈ ਹੁਣ ਧਰਮ ਅਜੇ ਕਈ ਸਾਲ ਕੱਢਦਾ ਸੁੱਖ ਨਾਲ ਕਈ ਸਾਲਾਂ ਤੋਂ ਬਾਅਦ ਹੀ ਖਤਮ ਜਿਹਾ ਹੁੰਦਾ ਤੇ ਹੁਣ ਐਸਾ ਸਮਾਂ ਆਏਗਾ ਤੇ ਹੁਣ ਔਰ ਹੋਰ ਹੋਰ ਨਵੇਂ ਨਵੇਂ ਮਤ ਜਿਹੜੇ ਨਾ ਕਹਿੰਦੇ ਮਾਸ ਉੱਚਾ ਹੈਗੇ ਦੋ ਮਹੀਨੇ ਇੱਕ ਮਹੀਨਾ ਪਹਿਲਾਂ ਕੋਈ ਮਤ ਦੋ ਮਹੀਨੇ ਰਹੂਗਾ ਫਿਰ ਉਹਨਾਂ ਦੀ ਮਿਆਦ ਇੱਕ ਮਹੀਨੇ ਤੇ ਆਜੂਗੀ ਵੀ ਇੱਕ ਮਤ ਇੱਕ ਮਹੀਨਾ ਚੱਲਿਆ ਉਸ ਦਾ ਧੁੱਪ ਪੈ ਗਿਆ ਉਹਦਾ ਇਹ ਇਸ ਪ੍ਰਕਾਰ ਕੇ ਹੱਥ ਹੋ ਜਾਏਗੇ
ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਣਦੇ
ਦੇਵਤਿਆਂ ਤੇ ਬਜ਼ੁਰਗਾਂ ਪਿਤਰਾਂ ਨੂੰ ਪੂਜਣ ਦੇ ਲਈ ਤਾਂ ਭੁੱਲ ਗਏ ਵੀ ਨਹੀਂ ਜਾਣਦੇ ਇਹ ਕੰਮ ਤਾਂ ਭੁੱਲ ਕੇ ਵੀ ਨਹੀਂ ਕਰਨਗੇ ਇਹ ਵਰਾਇਟੀ ਹੋ ਗਈ ਪੈਦੀ ਹੋਣ ਦਾ ਥੋੜਾ ਜਿਹਾ ਨਸਲ ਬਦਲ ਚੱਲੀ ਹੈ ਐਸੀ ਬਦਲ ਚੱਲੀ ਹੈ ਤੇ ਉਹਨਾਂ ਨੇ ਸਵਾਲ ਕਰਨੇ ਵੀ ਗੁਰਦੁਆਰੇ ਕਿਉਂ ਜਾਈਦਾ ਮੱਥਾ ਕਿਉਂ ਟੇਕੀਦਾ ਐ ਪੁੱਛਣਗੇ ਉਹ ਜਿਹੜੇ ਟੇਕਦੇ ਨੇ ਆਪ ਦਾ ਕੀ ਟੇਕਣਾ ਜਿਹੜੇ ਟੇਕਦੇ ਉਹਨੂੰ ਪੁੱਛਿਆ ਕਰਨਗੇ ਵੀ ਇਹਦਾ ਮਤਲਬ ਕੀ ਹੈ ਤਾਂ ਮਾਨੇ ਪੁੱਛਣਗੇ ਪਹਿਲਾਂ ਇਸ ਕਰਕੇ ਐਸਾ ਸਮਾਂ ਆਏਗਾ
ਦੇਵ ਪੀਰ ਵਿਸਾਰ ਕੇ ਪਰਮੇਸ਼ਰ ਆਪ ਕਹਾਣੀ
ਜਦ ਕਿ ਆਪ ਨੂੰ ਸਤਨਾਮ ਸ੍ਰੀ ਵਾਹਿਗੁਰੂ ਆਹ ਤਾਂ ਅੱਧਾ ਹੋ ਗਿਆ ਸਮਾਂ ਜਿਹੜੀ ਆਹ ਅਗਲੀ ਤੁਕ ਹੈ ਕਹਿੰਦੇ ਪੀਰਾਂ ਤੇ ਦੇਵਤਿਆਂ ਨੂੰ ਮਨ ਛੱਡ ਕੇ ਵਿਸਾਰ ਕੇ ਪਰਮੇਸ਼ਰ ਆਪ ਕਹਾਂਗੇ ਅਸੀਂ ਖੁਦ ਹੀ ਰੱਬ ਹਾਂ ਸਾਡੀ ਪੂਜਾ ਕਰੋ ਬਹੁਤ ਸਾਰੇ ਰੱਬ ਹੋਏ ਨੇ ਇਹ ਕੁਝ ਹੋਰ ਰੱਬ ਜੰਮਣ ਵਾਲੇ ਜਾਏ ਉਹ ਵੀ ਜੰਮੇ ਹੋਏ ਪ੍ਰਗਟ ਹੋਣ ਵਾਲੇ ਐਸੇ ਸਮੇਂ ਜਿਹੜੇ ਨੇ ਉਹ ਸੰਸਾਰ ਦੇ ਕਲਯੁਗ ਦੇ ਲੱਛਣ ਜਾਣਨੇ ਇਹ ਕਿਉਂ ਹੈ ਐਸਾ ਸਮਾਂ ਆ ਜਾਊਗਾ ਕਹਿੰਦੇ ਬੰਨ ਸੁਬੰਨੇ ਮਨੁੱਖ ਇੱਕ ਦੂਜੇ ਨੂੰ ਮਾਰਨ ਤੇ ਉਤਰਿਆ ਹੋਣ, ਇੱਕ ਦੂਜੇ ਨੂੰ ਮਾਰ ਕੇ ਮਨੁੱਖ ਮਨੁੱਖ ਦਾ ਧਾਰਨ ਕਰੇਗਾ, ਇੱਕ ਦੂਜੇ ਨੂੰ ਮਾਰਨਗੇ।
ਇੱਕ ਮਾਸ ਦੋ ਮਾਸ ਲਓ ਅੱਜ ਮਾਸ ਲੈ ਤੋ ਚਲਾਏਂਗੇ,
ਇੱਕ ਮਹੀਨਾ ਦੋ ਮਹੀਨੇ, ਦੋ ਮਹੀਨੇ ਦੀ ਗੱਲ ਪਹਿਲਾਂ ਆ ਗਈ, ਇੱਕ ਮਹੀਨੇ ਦੀ ਵੀ ਆ ਗਈ। ਪਹਿਲੇ ਪੰਕਤੀ ਦੇ ਅੰਦਰ ਇੱਕ ਗੱਲ ਹੋਰ ਐਡ ਕਰ ਦਿੱਤੀ ਕਿ ਅੱਧ ਮਾਸ ਪੰਦਰਾਂ ਦਿਨ। ਕੁਛ ਮਤ ਇਹੋ ਜਿਹੇ ਹੋਣਗੇ ਜਿਹੜੇ ਪੰਦਰਾਂ ਦਿਨ ਹੀ ਚੱਲਣਗੇ। ਇਹ ਇਸ ਪ੍ਰਕਾਰ ਹੋ ਜਾਏਗੀ ਹਾਲਤ,
ਅੰਤ ਬੁੱਬਰ ਪਾਲ ਜੋ ਮਤ ਆਪ ਹੀ ਮਿਟ ਜਾਣਗੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਅੰਤ ਨੂੰ ਐਸੀ ਹਾਲਤ ਹੋਏਗੀ ਬੁੱਬਰ ਪਾਨ, ਪਾਣੀ ਚ ਬੁਲਬਲਾ ਜਿਵੇਂ ਪੈਦਾ ਹੁੰਦਾ ਹੈ, ਕਹਿੰਦੇ ਜਿਵੇਂ ਬੁੱਬਰ ਪਾਨ ਤੇ ਜਿਉ ਜਿਵੇਂ ਮਤ ਆਪ ਹੀ ਮਿਟ ਜਾਣਗੇ। ਬੁਲਬਲੇ ਨੂੰ ਕੋਈ ਵੀ ਘੱਲਦਾ ਆਪ ਹੀ ਮੁੜ ਜਾਂਦਾ, ਇਹ ਮਤ ਆਪ ਹੀ ਖਤਮ ਹੋ ਜਾਣਗੇ ਪਾਣੀ ਦੇ ਬੁਲਬਲੇ ਦੀ ਤਰ੍ਹਾਂ। ਇਹ ਕਿਉਂਕਿ ਮਤ ਨਹੀਂ ਹਨ, ਇਹ ਕੋਈ ਪਰਮੇਸ਼ਵਰ ਨੂੰ ਮੰਨਣ ਦੇ ਰਸਤੇ ਨਹੀਂ, ਇਹ ਪਰਮੇਸ਼ਵਰ ਦੇ ਰਸਤਿਆਂ ਨੂੰ ਤਾਂ ਤਿਆਗ ਕਰਕੇ ਹਾਲਤ ਇਹ ਹੋ ਜਾਏਗੀ।
ਵੇਦ ਅਤੇ
ਕਿਤਾਬਾਂ ਦੇ ਮਤ ਉੱਤੇ ਦੂਸ਼ਣ ਸੁੱਟਣਗੇ, ਕਹਿਣਗੇ ਆਹ ਨੁਕਸ ਹੈ ਫਲਾਣੇ ਗ੍ਰੰਥ ਵਿੱਚ, ਆਹ ਨੁਕਸ ਹੈ ਫਲਾਣੇ ਗ੍ਰੰਥ ਵਿੱਚ, ਉਹਨਾਂ ਤੇ ਦੂਖਨ ਰੋਪਣ, ਉਹਨਾਂ ਤੇ ਨੁਕਸ
ਕੱਢਣਗੇ। ਆਪਣੇ
ਹਿੱਤ ਆਪਣੇ ਵਾਸਤੇ ਵੇਦ ਕੁਰਾਨ ਤਾਂ ਨਹੀਂ ਪੜ੍ਹਨਗੇ, ਉਹਦੇ ਠੌਰ ਉਹਦੀ ਜਗ੍ਹਾ ਭੀਤਰ ਜੰਤਰ ਮੰਤਰ ਉਚਾਰ ਹੈ, ਜੰਤਰਾਂ ਮੰਤਰਾਂ ਵਿੱਚ ਜੁੜ ਜਾਣਗੇ। ਜੁੜ ਗਏ ਬਹੁਤ ਸਾਰੇ, ਤੁਸੀਂ ਕਿਤੇ ਹਾਲਤ ਦੇਖੋ ਜਾ ਕੇ, ਪਹਿਲਾਂ ਤਾਂ ਚਲੋ ਜ਼ਿਲ੍ਹਾ ਪਟਿਆਲਾ ਸੀ, ਹੁਣ ਜ਼ਿਲ੍ਹਾ ਬਾਬਾ ਫਤਿਹ ਸਿੰਘ ਸਾਹਿਬ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਹੋ ਗਿਆ, ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ, ਤੇ ਉੱਥੇ ਨਾਲ ਹੀ ਜਿੱਥੇ ਸਾਹਿਬਜ਼ਾਦਿਆਂ ਦੀ ਯਾਦ ਹੈ ਉਹਦੇ ਨਾਲ ਹੀ ਇਸਲਾਮ ਦੀ ਵੀ ਯਾਦ ਹੈ। ਰੌਜੇ ਕਹਿੰਦੇ ਮੈਨੂੰ ਰੌਜਿਆਂ ਦੇ ਵਿੱਚ ਉੱਥੇ ਇੱਕ ਤਾਕੇ ਤਵੀਤ ਕਰਨ ਵਾਲਾ ਰਹਿੰਦਾ, ਹੁਣ ਤਾਂ ਸ਼ਾਇਦ ਬੜਾ ਉਹਨੂੰ ਵੱਡੇ ਪੀਰ ਨੂੰ, ਇਹ ਹੁਣ ਵੱਡੇ ਨੂੰ ਵੱਡਾ ਪੀਰ ਕਹਿੰਦੇ ਸੀ ਕਿ ਛੋਟਾ ਕਿਸੀ ਨਾਲ, ਚਲੋ ਉਹਨਾਂ ਦਾ ਮਤ ਹੈ, ਆਪਾਂ ਨੂੰ ਉਹਨਾਂ ਦੇ ਮਤ ਦੇ ਖੰਡਣ ਦੀ ਕੋਈ ਲੋੜ ਨਹੀਂ, ਅਫਸੋਸ ਆਪਣੇ ਤੇ। ਉਹਦੇ ਵਿੱਚ ਇੱਕ ਗੱਲ ਬੜੀ ਚੰਗੀ ਹੈ ਜਿਹੜੀ ਮੈਂ ਇੱਥੇ ਲੁਕਾਉਣੀ ਨਹੀਂ ਚਾਹੁੰਦਾ, ਇਹ ਰੋਜ਼ਿਆਂ ਵਾਲਾ ਪੀਰ ਬਿਨਾਂ ਨਾਗਾ ਸਵੇਰੇ 3 ਵਜੇ ਉੱਠ ਕੇ ਮੇਰਾ ਸਾਰਾ ਮਸੀਤ ਬਾਅਦ ਜਾਂਦਾ ਹੋ, ਪਹਿਲਾਂ ਫਤਿਹਗੜ੍ਹ ਸਾਹਿਬ ਆ ਕੇ ਮੱਥਾ ਟੇਕਦਾ ਸੀ। ਸਾਹਿਬ ਜਦੋਂ ਕੋਈ ਸਿੱਖ ਦਿਸਦਾ ਸੀ ਇਹ ਦੋਨੇ ਹੱਥ ਐਂ ਪਸਾਰ ਕੇ ਨਾ ਨੱਠ ਕੇ ਆ ਕੇ ਗਲ ਮਿਲਦਾ ਸੀ, ਪਿਆਰ ਬਹੁਤ ਕਰਦਾ ਸੀ। ਹੁਣ ਸਾਡੇ ਵਾਲੇ ਵਾਲੇ ਦੀ ਹਾਲਤ ਦੇਖ ਲਓ, ਬਹੁਤ ਸਾਰੀਆਂ ਬੀਬੀਆਂ ਇੱਕ ਦਿਨ ਉੱਥੇ ਅੰਦਰ ਤੋਂ ਨਿਕਲੀਆਂ, ਸਿੱਖ ਬੀਬੀਆਂ ਚੰਗੇ ਘਰਾਣਿਆਂ ਦੀਆਂ ਧੀਆਂ ਤੇ ਜੱਟਾਂ ਦੀਆਂ ਕੁੜੀਆਂ, ਮੈਂ ਹੌਲੀ ਹੌਲੀ ਉਹਨਾਂ ਦੇ ਵਿੱਚ ਮੈਂ ਸਿਆਲ ਹੀ ਇੱਕ ਦੋ ਬੀਬੀਆਂ ਸਾਡੇ ਪਿੰਡ ਦੀਆਂ, ਮੈਂ ਸੋਚਿਆ ਵੀ ਇਹ ਇੱਥੋਂ ਕਿਵੇਂ ਆਈਆਂ। ਮੈਂ ਜਦੋਂ ਜਾ ਕੇ ਹੁਣ ਬੀਬੀਆਂ ਦੀ ਗੱਲਾਂ ਦਾ ਪਤਾ ਬੰਦਿਆਂ ਨੂੰ ਵੀ ਲੱਗ ਸਕਦਾ, ਇਹ ਜਾ ਕੇ ਪਤਾ ਕੀਤਾ ਆਪਣੇ ਘਰ ਪਰਿਵਾਰ ਨੂੰ ਪੁੱਛਿਆ ਵੀ ਇਹ ਗੱਲ ਦਾ ਪਤਾ ਕਰੋ ਕਿ ਰੌਜਿਆਂ 'ਚ ਕੀ ਕਰਨ ਜਾਂਦੀਆਂ। ਸਿਮਣੀ ਕਹਿੰਦੀ ਤੁਸੀਂ ਕੀ ਲੜਨ, ਗੱਲਾਂ ਪ੍ਰਚਾਰ ਕਰਨ ਨੂੰ ਲੋੜ ਪੈਂਦੀ ਹੈ ਥਾਂ ਥਾਂ, ਤੂੰ ਮਦਦ ਕਰਦੇ ਨਹੀਂ, ਕਹਿੰਦੀ ਇਹ ਤਵੀਤ ਕਰਾਉਣ ਜਾਂਦੀ, ਧੰਨ ਪਾ ਜੰਤਰ ਕਰਾਉਣ ਜਾਂਦੀ ਹੈ, ਕਿਹਦੇ ਵਾਸਤੇ ਘਰ ਵਾਲਿਆਂ ਦਾ ਇਲਾਜ ਕਰਨਾ, ਬਸ ਕਰਨ ਵਾਸਤੇ। ਆ ਲਿਖ ਦਿੱਤੀ ਸਤਿਗੁਰੂ ਨੇ ਪੰਕਤੀ, ਉਹਨਾਂ ਦੇ ਥਾਂ ਤੇ ਜੰਤਰ ਮੰਤਰ ਉਚਾਰ ਹੈ, ਜਪ ਜੀ ਦਾ ਪਾਠ ਨਹੀਂ ਕਰਨਾ, ਸੁਖਮਣੀ ਨਹੀਂ ਪੜ੍ਹਨੀ, ਮੂਲ ਮੰਤਰ ਨਹੀਂ ਪੜ੍ਹਨਾ, ਸਾਰੇ ਮੰਤਰਾਂ ਦਾ ਮੁੱਢ ਨਹੀਂ ਪੜ੍ਹਨਾ। ਤਾਲੇ ਪੱਤੇ ਕਿਉਂ ਤਾਂ ਵੇਦਾਂ ਦੇ ਮੰਤਰ ਵੀ ਮੂਲ ਮੰਤਰ ਦੀ ਸਮਤਾ ਨਹੀਂ ਕਰ ਸਕਦੇ ਖਾਲਸਾ, ਜੋ ਮਰਜ਼ੀ ਲੋਕ ਮੂਲ ਮੰਤਰ ਦੇ ਪਾਠ ਕਰ। ਸੋ ਇਸ ਪ੍ਰਕਾਰ ਇਹ ਹਾਲਤ ਹੋ ਜਾਏਗੇ। ਐਸਾ ਸਮਾਂ ਆ ਜਾਏਗਾ, ਇਹੋ ਜਿਹੀਆਂ ਸਰਕਾਰਾਂ ਬਣ ਜਾਣਗੀਆਂ ਕਿ ਵੇਦ ਔਰ ਕਤੇਬ ਦੋਨੇ ਗੱਲਾਂ ਇਕੱਠੀਆਂ, ਕਤੇਬ ਇਸਲਾਮ ਦੀਆਂ 4 ਕਿਤਾਬਾਂ ਕੁਰਾਨ ਅੰਜੀਲ ਤੁਰੇਤ ਜ਼ਬੂਰ, ਇਹ ਰਿਗਵੇਦ ਯਜੁਰਵੇਦ ਅਥਰਵਵੇਦ, ਤੇ ਇਸ ਪ੍ਰਕਾਰ ਇਹ ਜਿਹੜੇ 4 ਵੇਦ ਹਨ ਸਾਮਵੇਦ, ਇਹ ਸਾਰੇ 4 ਵੇਦ 4 ਕਤੇਬ, ਇਹ ਸਰਕਾਰਾਂ ਐਸੀਆਂ ਆ ਜਾਣਗੀਆਂ ਇਹਨਾਂ ਤੇ ਬੈਨ ਲੱਗ ਜਾਏ, ਇਹਨਾਂ ਨੂੰ ਕੋਈ ਨਹੀਂ ਪੜ੍ਹ ਸਕਦਾ, ਤੇ ਇਸ ਪ੍ਰਕਾਰ ਲੋਕ ਹਟ ਜਾਣਗੇ ਇਹਨਾਂ ਨੂੰ ਪੜ੍ਹਨ ਤੋਂ। ਐਸਾ ਲੋਕਾਂ ਦੇ ਸੁਭਾਅ ਬਦਲ ਜਾਣਗੇ, ਸੁਭਾਅ ਦੀ ਤਬਦੀਲੀ ਪਹਿਲਾਂ ਥੋੜੀ ਥੋੜੀ ਹੋਵੇਗੀ, ਰੰਗ ਬਦਲੂਗਾ, ਪਹਿਲਾਂ ਰੰਗ ਤਾਂ ਬਦਲ ਗਿਆ, ਪਹਿਲਾ ਰੰਗ ਇਹ ਬਦਲੇਗਾ ਕਿ ਲੋਕ ਆਪਣੇ ਆਪ ਦਾਨ ਕਰਨ ਦੀ ਰੁਚੀ ਮੁੜ ਜਾਊਗੀ ਵੀ ਚਲੋ ਜੀ ਕੀ ਦਾਨ ਕਰਨਾ ਹੈ। ਕਈ ਤਰ੍ਹਾਂ ਦੀਆਂ ਤਰਕਾਂ ਉੱਠਣਗੀਆਂ ਦਾਨ ਕਰਨ ਦੀ, ਪਰ ਕੁਝ ਦਾਨ ਦੀ ਪ੍ਰੇਰਨਾ ਕਰਨ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਔਖੇ ਸੌਖੇ ਦਾਨ ਕਰ ਲਿਆ ਕਰਨਗੇ। ਫਿਰ ਉਹ ਸਮਾਂ ਹੁਣ ਕਰਨਾ, ਆਹ ਹੁਣ ਸਮੇਂ ਦਾਨ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ, ਤੇ ਕੋਈ ਕੋਈ ਗੁਰਮੁਖ ਹੋਏਗਾ ਜਿਹਦਾ ਆਪਣੇ ਆਪ ਜੀ ਕਰੇ ਦਾਨ ਕਰੇ। ਜਦੋਂ ਦਾਨ ਦੀ ਪ੍ਰੇਰਨਾ ਹੁੰਦੀ ਹੈ ਉਦੋਂ ਸਾਰਿਆਂ ਦਾ ਥੋੜਾ ਥੋੜਾ ਜੀ ਦਾਨ ਕਰਨ ਨੂੰ ਕਰਨ ਲੱਗਦਾ। ਇੱਕ ਸਮਾਂ ਐਸਾ ਆਏਗਾ ਕਿ ਪ੍ਰੇਰਨਾ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਬੁਰਾ ਭਲਾ ਕਿਹਾ ਜਾਏਗਾ, ਕਿਸ ਨੂੰ ਨਾ ਕੌਡੀ ਪੁੰਨ ਤੇ ਕਮੂ ਨਾ ਕਿਉਂ ਹੁੰਦੇ ਹੈ, ਕੋਈ ਜ਼ੋਰ ਲਾ ਲਵੇ ਫੁੱਟੀ ਕੌਡੀ ਨਾਲ ਨਹੀਂ ਕੋਈ ਕਰੂਗਾ। ਸ਼ਰਾਬਾਂ ਤੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ। ਮੈਂ ਹੈਰਾਨ, ਇੱਕ ਸਿੱਖ ਘਰਾਣੇ ਦੇ ਨਾਲ ਹੀ ਸੰਬੰਧਿਤ ਔਰ ਜਿਹਨਾਂ ਨੂੰ ਅਕਾਲੀ ਪਾਰਟੀ ਵਿੱਚ ਬੜੀ ਵਧੀ ਜਗ੍ਹਾ ਪ੍ਰਾਪਤ ਹੈ, ਸਾਸ ਜੀ ਆਪਣੀ ਲੜਕੀ ਦਾ ਕੀਤਾ ਵਿਆਹ, ਜਿਸ ਵਿਆਹ ਦੇ ਵਿੱਚ ਮੇਰਾ ਖਿਆਲ ਹੈ ਜੇ ਕੁਛ ਨਹੀਂ 45-50 ਲੱਖ ਰੁਪਈਆ ਖਰਚ ਕੀਤਾ, ਤੇ ਚਲੋ ਉਹਦੀ ਮਰਜ਼ੀ ਹੈ। ਵੈਸੇ ਤਾਂ ਗੱਲ ਇਹ ਹੈ ਜੀ ਵਾਜਪੂ ਨੇ ਵਾਧੂ ਦਿੱਤਾ, ਤਾਂ ਇਹ 50 ਲੱਖ ਦੇ ਨਾਲ ਮੇਰਾ ਖਿਆਲ ਹੈ ਜੇ ਸੈਂਕੜੇ ਕੁਚਲੇ ਹੋਏ ਘਰ ਵੱਸ ਸਕਦੇ ਸੀ, ਸੈਂਕੜੇ ਲੋਕਾਂ ਦੀਆਂ ਗਰੀਬਾਂ ਦੀਆਂ ਬੇਟੀਆਂ ਵੀ ਅਹੀਆਂ ਜਾ ਸਕਦੀਆਂ ਸੀ, ਪਰ ਨਹੀਂ ਹੋਇਆ ਕਿ ਸਰਦਾਰਾਂ ਦੇ ਵਿਆਹ ਦੇ ਵਿੱਚ ਬੀਬੀਆਂ ਦੇ ਜੱਗਾਂ ਦੇ ਭਰੇ ਹੋਏ ਸ਼ਰਾਬ ਦੇ ਜੱਗ ਤੇ ਬੀਬੀਆਂ ਸ਼ਰਾਬ ਵੀ ਆਉਣੀਆਂ ਫਿਰਦੀਆਂ ਸਨ। ਸ਼ੱਕ ਹੋ ਗਈ ਕਿਸੇ ਨੂੰ ਐਡਰੈਸ ਦੇ ਦੂੰ ਮੈਂ, ਜਾ ਕੇ ਪਤਾ ਕਰ ਲਿਓ ਵੀ ਗੱਲ ਠੀਕ ਹੈ ਗੱਲ ਨਾ। ਇਸ ਕਰਕੇ ਨਹੀਂ ਲਈਦਾ ਇਹ ਆਪਣਾ ਝੱਗਾ ਚੱਕੇ ਜੇ ਆਪਣੇ ਪੇਟ ਲਗਾਉਣਾ, ਇਹ ਹਾਲਤ ਹੋ ਗਈ ਹੈ। ਬਸ ਸਿੱਖੀ ਦਾ ਨਾਮ ਹੀ ਰਹਿ ਗਿਆ, ਉੱਪਰ ਤੇ ਦਿਸਦਾ ਹੈ ਬਾਣਾ ਹੀ ਦਿਸਦਾ ਵੀ ਸਿੱਖਾਂ ਦਾ ਰਾਜ, ਇਹ ਕਾਹਦਾ ਰਾਜ ਹੈ ਭਾਈ? ਸਿੱਖਾਂ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਵਿੱਚ, ਇਹ ਵੀ ਕੋਈ ਰਾਜ ਹੈ ਜਿੱਥੇ ਦੇਖਿਆ ਚਾਹੇ ਦੇਵੀ ਦੇ ਮੱਥੇ ਟੇਕ ਆਵੇ, ਜਿੱਥੇ ਦੇਖਿਆ ਚਾਹੇ ਮੰਦਰ ਦੇ ਮੱਥੇ ਟੇਕ ਆਵੇ, ਵੀ ਲੋਕਾਂ ਨੂੰ ਖੁਸ਼ ਕਰਦਾ। ਗੁਰੂ ਕਾ ਸਿੱਖ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ, ਲੇਕਿਨ ਮੰਨਦਾ ਕੇਵਲ ਗੁਰੂ ਗ੍ਰੰਥ ਸਾਹਿਬ, ਸ਼ੀਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁੰਦਾ, ਵੋਟਾਂ ਦੀ ਖੁਸ਼ਾਮ ਦੇ ਬਦਲੇ ਧਰਮ ਨਹੀਂ ਦੇਖਦਾ। ਤੋ ਇਸ ਪ੍ਰਕਾਰ ਇਹ ਹਾਲਤ ਹੋ ਜਾਏਗੀ,
ਪਾਪ ਕਰਮ ਕਰੈ ਜਹਾਂ ਤਹਾਂ ਧਰਮ ਕਰਮ ਵਿਸਾਰਕੇ,
ਇਹ ਪਾਪ ਕਰਮ ਕਰੈ ਜਹਾਂ ਤਹਾਂ, ਜਿੱਥੇ ਕਿੱਥੇ ਵੀ ਕੋਈ ਲੱਗਿਆ ਹੋਇਆ ਨਾ, ਜਿਸ ਥਾਂ ਤੇ ਵੀ ਖੜਾ ਉੱਥੇ ਪਾਪ ਕਰੂੰਗਾ, ਇਹ ਤਾਂ ਗੁਰੂ ਦੀ ਨਿਸ਼ਾਨੀ ਹੈ। ਇਹ ਧਰਮ ਕਰਮ ਵਿਸਾਰਕ, ਆਪਣੇ ਧਰਮ ਦੇ ਕਰਮਾਂ ਨੂੰ ਭੁਲਾ ਕਰਕੇ ਪਾਪ ਹੀ ਪ੍ਰਪੱਕ ਹੋ ਜਾਣਗੇ।
ਨਹੀਂ ਧਰਮ ਦੇਖਤ ਛੋੜ ਹੈ ਲੈ ਪੁੱਤਰ ਨੂੰ ਤੇ ਸੁਝਾਰ ਕੇ,
ਕਹਿੰਦੇ ਜਿਸ ਥਾਂ ਵੀ ਪੈਸਾ ਦੇਖਣਗੇ, ਚਾਹੇ ਪੁੱਤਰ ਕੋਲ ਹੈ ਚਾਹੇ ਮਿੱਤਰ ਕੋਲ, ਪੈਸਾ ਲੈਣ ਵਾਸਤੇ ਨਹੀਂ ਧਰਮ ਦੇਖਤ ਛੋੜ ਹੈ ਲੈ ਪੁੱਤਰ ਮਿੱਤਰ ਸੁਧਾਰ ਕੇ, ਉਹਨੂੰ ਤੁਹਾਨੂੰ ਮਾਰ ਕੇ ਲੈ ਲੈਣਗੇ ਆਪਣੇ ਹੱਥਾਂ ਵਿੱਚ, ਨੇੜੇ ਦੇ ਰਿਸ਼ਤੇ ਨੇ ਤੇ ਉਹਨਾਂ ਨੂੰ ਕਤਲ ਕਰਕੇ ਉਹਨਾਂ ਨੂੰ ਮਾਰ ਕੇ ਧਨ ਪ੍ਰਾਪਤ ਕਰਨਗੇ। ਤੇ ਹਰ ਇੱਕ ਦਿਨੋ ਦਿਨ ਵੱਖਰੇ ਵੱਖਰੇ ਅਨੇਕਾਂ ਹੀ ਮਤ ਪੈਦਾ ਕਰਨਗੇ, ਪਰ ਕਲਯੁਗ ਵਿੱਚ ਕੇਵਲ ਪ੍ਰਭੂ ਸਿਮਰਨ ਤੋਂ ਬਿਨਾਂ ਸਾਰੇ ਧਰਮ ਵਿਅਰਥ ਹਨ। ਸਤਿਗੁਰੂ ਮਹਾਰਾਜ ਕਹਿੰਦੇ ਕਲ ਮੈਂ ਕਿਹੋ ਕੁਨ ਗੁਰੂ ਗੋਬਿੰਦ ਦਾ, ਕਲ ਕੇਵਲ ਨਾਮ ਆਧਾਰ। ਇਸੇ ਕਰਕੇ ਕਲਯੁਗ ਦੇ ਜਹਾਜ਼ ਧੰਨ ਗੁਰੂ ਗ੍ਰੰਥ ਸਾਹਿਬ, ਬਸ ਦਾਣੇ ਇਉਂ ਸਮਝ ਲਓ ਵੀ ਉਹੀ ਵਜਣਗੇ ਜਿਹੜੇ ਕਿੱਲੀ ਦੇ ਆਸਰੇ ਹੋ ਜਾਣਗੇ, ਬਾਕੀ ਤਾਂ ਦਲੀਆ ਹੋਊਗਾ ਸਾਰਾ। ਗੁਰੂ ਗ੍ਰੰਥ ਸਾਹਿਬ ਇੱਕ ਧਰੁਵ ਹੈ, ਇੱਕ ਉਹ ਕਿੱਲੀ ਹੈ ਜਿਹੜੇ ਦਾਣੇ ਰੂਪ ਜੀਵ ਬਾਣੀ ਦੇ ਸਹਾਰੇ ਹੋ ਜਾਣਗੇ ਉਹ ਬਚ ਜਾਣਗੇ, ਨਹੀਂ ਤਾਂ ਦਲੀਆ ਹੋਊਗੇ ਸਾਰਾ। ਕੱਲ ਕੋਈ ਛੱਡਣਾ ਨਹੀਂ ਹੈ,
ਇੱਕ ਦਿਵਸ ਚੱਲਿਆ ਕੋਈ ਮਤ ਦੋਏ ਦਿਵਸ ਚਲਾ ਦਿੰਦੇ।
ਹੁਣ 15 ਦਿਨਾਂ ਤੋਂ ਬਾਅਦ ਗੱਲ ਪ੍ਰਕਰਨ ਚੱਲ ਰਿਹਾ ਹੈ, ਇਹ ਨਵੇਂ ਨਵੇਂ ਮਤ ਜਿਹੜੇ ਪੈਦਾ ਹੋਣਗੇ, ਤੇ ਇਹ ਕਿਉਂ ਐਸਾ ਹੋਏਗਾ? ਕਿਉਂਕਿ ਮਤ ਉਹ ਕਿਸੇ ਅਵਤਾਰ ਨੇ ਪੈਦਾ ਨਹੀਂ ਕੀਤੇ, ਖੁਦ ਆਪ ਹੀ ਅਵਤਾਰ ਬਣ ਕੇ ਪੈਦਾ ਕੀਤੇ ਨੇ ਬਣਾਉਣ ਮਤ। ਇਹ ਖਾਲਸੇ ਨੂੰ ਕਿਉਂ ਕਹਿ ਦਿੱਤਾ? ਕਲਯੁਗ ਪੀੜ੍ਹੀ ਸੋਢੀਆਂ ਕਿਉਂ ਕਹਿ ਦਿੱਤੀ? ਨਿਹਚਲ ਨੀਵ ਅਨੁਸਾਰ ਖਿਲਾਰੀ ਕਿਉਂ ਕਹਿ ਦਿੱਤੀ?
ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰ ਜੀ ਨੂੰ ਕਿਉਂ ਕਹਿ ਤਾ ਜੁਗੋ ਜੁਗ ਅਟਲ ਜੁਗਾਂ ਜੁਗਾਂਤਰਾਂ ਦੇ ਨਹੀਂ ਤੁਰ। ਇਸ ਕਰਕੇ ਸਾਧ ਜੀ ਐਸਾ ਇਹ ਸਮਾਂ ਆ ਜਾਣਾ, ਕੋਈ ਮਤ ਜਿਹੜਾ ਦੋ ਦਿਨ ਚੱਲੂਗਾ, ਪੰਦਰਾਂ ਦਿਨ ਤੋਂ ਦੋ ਦਿਨ ਤੇ ਵੀ ਆ ਜਾਣਾ, ਵੀ ਕੋਈ ਮਤ ਇੱਕ ਦਿਨ ਚੱਲੂਗਾ ਇੱਕ ਦਿਨ ਤੱਕ ਐਸਾ ਪਾਣਾ ਵਰਤਣਾ ਇੱਕ ਦਿਵਸ ਚੱਲਿਆ ਕੋਈ ਮਤ ਦੋਏ ਦਿਵਸ ਚਲਾ ਜਾਂਦੇ, ਇਦੋਂ ਵੱਧ ਚੱਲਣੇ ਵੀ ਆਪਣੇ ਆਪ ਦੇਰ ਹੋ ਜਾਣ, ਐਸੀ ਹਾਲਤ ਸੰਸਾਰ ਦੀ ਹੋ
ਜਾਏਗੀ।
ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਇਹੋ ਜਿਹੇ ਆਜੇ ਹੋ ਜਾਣਗੇ। ਹੁਣ ਅੰਦਰੇ ਦੇਖੀ ਚੱਲੋ, ਅਖਬਾਰਾਂ ਪੜ੍ਹਦੇ ਹੋ ਰੋਜ਼, ਤੁਸੀਂ ਮੈਨੂੰ ਨਜ਼ਰ ਆਇਆ ਸਾਰਾ ਲੋਕਾਂ ਦੇ ਨਾਲ, ਮੈਂ ਤਾਂ ਇੱਥੋਂ ਪੜ੍ਹ ਕੇ ਦੇਖਣਾ। ਹਨੁਮਾਨ ਲਾਈਨ ਚਲੋ ਵੀ ਮੁੜਕੀ ਦਿੱਤੇ ਜਾਂਦੀ ਹੈ, ਕਿਆ ਇਹ ਰਾਜੇ ਹੋ ਗਏ ਕਿ ਨਹੀਂ, ਜਿਹੜੀ ਹੋਰ ਕਿਸੇ ਮੁਲਕ ਚ ਹੋਰ ਨਾ ਹੋਣ ਆਪਣੇ ਵਾਲੇ ਮੁਲਕ ਜਿੱਦਾਂ ਸੁੱਖ ਨਾਲ ਹੋਏਗੇ। ਇਹ ਲਿਖੀ ਹੋਈ ਹੈ ਪੰਕਤੀ, ਕਹਿੰਦੇ ਨਿਰਪ ਜੋਰ ਕਰੋੜ ਕਰੋੜ ਕਹਿ, ਕਰੋੜਾਂ ਰੁਪਇਆ ਲੋਕਾਂ ਦਾ ਇਕੱਠਾ ਰਾਜਾ ਆਪ ਹੀ ਕਰੂਗਾ, ਲੋਕਾਂ ਦੇ ਪੈਸੇ ਰਾਜਾ ਆਪਣੀ ਜੇਬ ਪਾਊ, ਆਪਣੇ ਖਜ਼ਾਨੇ ਭਰ ਲੂਗਾ, ਜੇ ਤੀਸਰੇ ਮਿੰਟ ਜਾਏਗੇ ਚਾਹੇ ਰਾਜ ਕਿਸੇ ਦੇ ਨਹੀਂ ਚੱਲੇ, ਉਹਨੇ ਆਪਣੇ ਭੰਡਾਰੇ ਭਰ ਲੈਣੇ, ਲੋਕਾਂ ਦਾ ਪੈਸਾ ਇਕੱਠਾ ਕਰ
ਲੈਣਾ।
ਫਿਰ ਔਰ ਹੋਰ ਹੋਰ ਭਾਵ ਨਵੇਂ ਨਵੇਂ ਹੋਰ ਰਾਜੇ ਪੈਦਾ ਕਰ ਲਏ, ਉਹਨੂੰ ਲਾਹ ਧਾਤੂਆ ਪੈਦਾ ਕਰ ਲਿਆ, ਚਾਰ ਜਣੇ ਹੋਰ ਰਾਜ ਕਰਕੇ ਹੋਰ ਜਗ੍ਹਾ ਲਿਆਉਗਾ, ਤੇ ਕਰਨਗੇ ਸਾਰੇ ਇੱਕੋ ਹੀ ਕੰਮ ਕਰਨਗੇ। ਮਹਾਂਪੁਰਖਾਂ ਚ ਛੋਟਾ ਬੜਾ ਕੋਈ ਨਹੀਂ ਹੋਣਾ, ਕੰਮ ਇੱਕੋ ਹੀ ਕਰਨਾ ਸਾਰੇ, ਉਹਨਾਂ ਨੇ ਬਸ ਥੋੜੇ ਜਿਹੇ ਲੋਕਾਂ ਨੂੰ ਭਗਲ ਕਿਸੇ ਚ ਪਾਉਣ ਦੇ ਤਰੀਕੇ ਹੀ ਬਦਲਦੇ ਨੇ, ਕੰਮ ਉਹੀ ਕਰਨਾ, ਚੋਰੀ ਕਰਨ ਦਾ ਤਰੀਕਾ ਬਦਲਣਾ, ਜੇ ਕਿਹੜੇ ਤਰੀਕੇ ਨਾਲ ਕਰਨੀ ਹੈ, ਜਿਹੜੇ ਤਰੀਕੇ ਦੇ ਲੋਕਾਂ ਦੀ ਨਜ਼ਰ ਆ ਗਈ ਉਧਰੋਂ ਹਟ ਜਾਣਾ, ਦੂਜੇ ਪਾਸੇ ਤੁਸੀਂ ਇਹ ਕੰਮ ਇਹ ਕਰਨਾ, ਲੋਕਾਂ ਦਾ ਪੈਸਾ ਇਕੱਠਾ ਕਰਨਾ। ਪਾਤਸ਼ਾਹ ਜੀ ਜੇ ਆਪਣੇ ਮੁਲਕ ਦੇ ਵਿੱਚ ਇਹੋ ਜਿਹਾ ਰਾਜ ਜਿਹਾ ਜਿਹਾ ਏਕੇ ਦੀ ਸਰਕਾਰ ਦਾ ਸ਼ਲਾਘਾ ਯੋਗ ਹੈ, ਏਕੇ ਨੂੰ ਕਿਉਂ ਨੱਠਦੇ ਹੋ? ਇੱਕ ਤਾਂ ਸਰਕਾਰ ਸ਼ਲਾਘਾ ਯੋਗ ਹੈ, ਇੱਥੇ ਕਿਸੇ ਬੰਦੇ ਦਾ ਰਾਜ ਨਹੀਂ, ਕਾਨੂੰਨ ਦਾ ਰਾਜ। ਇੱਕ ਬੰਦਾ ਫਿਰਦਾ ਪੁਲਿਸ ਵਾਲਾ, ਸਿਰਫ ਇੱਕ ਸੜਕ ਤੇ, ਬਲਿਆਰ ਜਾਈਏ ਹਜ਼ਾਰਾਂ ਗੱਡੀਆਂ ਵਾਲੇ ਦੇ ਸਾਹ ਲਾ ਜਾਂਦਾ, ਜਦੋਂ ਜਿੱਧਰ ਗੱਡੀ ਜਾਂਦੀ ਹੈ ਵੀ ਜਾਂਦਾ ਕੈਟਰੇ ਨਾਲ, ਸਾਡੇ ਉੱਥੇ 15 ਦਿਨ ਪੁਲਿਸ ਵਾਲੇ ਕਹਿਣ ਗਿਆ ਫਿਰਦੇ ਨੇ, ਕਿਉਂ ਪਤਾ ਹੈ ਵੀ ਕਰਦੇ ਕੀ ਉਹ ਜੇਬੀ ਕਰੋੜ ਦੇ ਲੋਕਾਂ ਦੀਆਂ। ਇਸ ਕਰਕੇ ਨਾ ਇੱਥੇ ਕਾਨੂੰਨ ਦਾ ਰਾਜ, ਜੇ ਤੇ ਆਪਣੇ ਮੁਲਕ ਦੇ ਵਿੱਚ ਜਿਵੇਂ ਇੱਥੇ ਸੱਚਾਈ ਦੀ ਕੀ ਹੈ ਔਰ ਕਾਨੂੰਨ ਦਾ ਰਾਜ ਹੈ, ਦੱਸੋ ਕਿਹੜੀ ਗੱਲ ਹੈ, ਕੀ ਲੋੜ ਹੈ ਆਪਣਾ ਮੁਲਕ ਛੱਡ ਕੇ ਬਾਹਰ ਧੱਕੇ ਖਾਣ, ਕਿਹੜੀ ਚੀਜ਼ ਨੂੰ ਉੱਥੇ ਧਰਤੀ ਸੋਨਾ ਉਗਲ ਦਿੰਦਾ, ਪਰ ਉੱਥੇ ਬੇਈਮਾਨ ਲੋਕਾਂ ਨੇ ਛੱਡਿਆ ਕੁਛ ਨਹੀਂ, ਇੱਕ ਚਪਰਾਸੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਚੋਰ ਬੈਠੇ, ਕੀ ਕਰੂਗਾ ਕੋਈ? ਇਸ ਕਰਕੇ ਸਾਥ ਲਈ ਐਸੀ ਹਾਲਤ ਸੰਸਾਰ ਦੀ ਹੋ ਚੁੱਕੀ ਹੈ, ਪਰ ਦਿਨ ਪ੍ਰ ਦਿਨ ਹਾਲਤ ਕਲਯੁਗ ਨੇ ਹੋਰ ਵਿਗਾੜ ਦੇਣੀ ਹੈ, ਤੇ ਅਜੇ ਤੁਸੀਂ ਸੁੱਖ ਸਾਧਨਾ ਦੱਸੋ, ਆਪਣੀ ਜ਼ਿੰਦਗੀ ਗੁਰੂ ਕਿਰਪਾ ਕਰੇ ਐਂ ਸ਼ਾਂਤ ਵਾਤਾਵਰਨ ਚ ਲੰਘ ਜਾਏ, ਤੇ ਜੇ ਤੁਸੀਂ ਕਹੋ ਇਹਨਾਂ ਮੁਲਕਾਂ ਦੀ ਹਾਲਤ ਚਾਹੇ ਜੀ ਰਹਿ ਜਾਣਗੇ, ਇਹਨਾਂ ਹੀ ਰਾਸ ਚੱਲਦਾ, ਇਹਨਾਂ ਨੂੰ ਟ੍ਰੇਨ ਚ ਉਧਰੋਂ ਆਇਆ ਨੇ ਆਪਣੇ ਦੇਸ਼ ਨੇ ਸ਼ੁਰੂ ਕੀਤੀ ਹੋਈ ਹੈ, ਹੌਲੀ ਹੌਲੀ ਡਰਾਈਵਰ ਸਿਖਾਉਣਗੇ ਬੇਈਮਾਨੀ ਦੀ ਗੱਡੀ ਚਲਾਉਣਗੇ ਵੀ ਕਿਵੇਂ ਚਲਾਉਣਗੇ, ਹੌਲੀ ਹੌਲੀ ਪੱਕਿਆ ਇਹਨਾਂ ਨੂੰ ਵੀ ਕਰਦੇ, ਇਹੋ ਸਾਹ ਸੁਣੀ ਇਹ ਕਾਰਨ ਕਿ ਵੀ ਕਲਯੁਗ ਨੇ ਆਪਣੇ ਲੱਛਣ ਕਰਨਗੇ, ਕਲਯੁਗ ਨੇ ਪੂਰੇ ਵਰਲਡ ਵਿੱਚ ਝੂਠ ਦਾ ਰਾਜ ਕਰਨਾ, ਅਜੇ ਇਸ ਹਿਸਾਬ ਸੁਣ ਕੋਈ ਹਰੇ ਬੂਟ ਨਹੀਂ ਹੋਈ ਵਾਲੀ ਗੱਲ, ਇਹ ਹਾਲਤ ਹੋ ਜਾਣੀ
ਹੈ,
ਸਾਰੇ ਧਰਮ ਕਲਯੁਗ ਦੇ ਵਿੱਚ ਫੋਕਟ ਕਰਨ, ਇੱਕੋ ਹੀ ਧਰਮ ਜਿਹੜਾ ਉਹ ਵਾਹਿਗੁਰੂ ਪਰਮੇਸ਼ਵਰ ਦਾ ਚਿੰਤਨ ਕਰਨ, ਇਹ ਧਰਮ ਕਿਹੜਾ ਹੈ, ਕੇਵਲ ਅਕਾਲ ਦੀ ਪੂਜਾ ਕਰਨ ਦੀ ਗੱਲ ਖਾਲਸ ਵਿੱਚ ਆਈ ਹੈ, ਇਹ ਪੂਜਾ ਕਿਸਦੀ ਕਰਨੀ ਹੈ, ਪੂਜਾ ਅਕਾਲ ਦੀ ਕਰਨੀ, ਇਹ ਪਰਚਾ ਸ਼ਬਦ ਦਾ ਰੱਖਣਾ ਜਿਹਦਾ ਅਰਥ ਖਾਲਸ ਰੱਖਣਾ, ਗੁਰਬਾਣੀ ਸਾਰੀ ਨਾਮ ਰੂਪ ਹੈ, ਇਸ ਕਰਕੇ ਬਾਕੀ ਧਰਮ ਫੋਕ ਇਸ ਲਈ ਕਹਿ ਦਿੱਤੇ ਹਨ, ਬਾਕੀ ਲੈਣ ਗੁਰੂ ਅਸੀਂ ਚਾਹਦਾ ਨੈਗਰਾ ਬਾਲਾ ਜੀ ਹੋਰ ਹੈ, ਇਸ ਤਰ੍ਹਾਂ ਹੁੰਦੇ ਹੀ ਹੈ, ਚਾਹ ਕੱਢਿਆ ਦੇਖੋ ਜੀ ਆਏ, ਉਹ ਕਹਿੰਦਾ ਚਲੋ ਤੁਹਾਨੂੰ ਝੂਏ ਦਿਖਾ ਕੇ ਲਿਆ, ਮੈਂ ਇਹ ਵੀ ਕੋਈ ਦੇਖਣ ਵਾਲੀ ਚੀਜ਼ ਹੈ, ਕਿਹੜੇ ਘੋੜਿਆਂ ਦੀ ਦੌੜ ਹੈ ਜਿਹੜੀ ਤੂੰ ਦਿਖਾਉਣ ਚੱਲਿਆ ਮੈਨੂੰ, ਕਹਿੰਦਾ ਨਹੀਂ ਬਾਬਾ ਜੀ ਦੇਖਣ ਵਾਲੀ ਚੀਜ਼ ਹੈ, ਮੈਂ ਕਿਹਾ ਕਿਉਂ, ਕਹਿੰਦਾ ਬੰਗਾਲ ਦੇ ਚੂਹਿਆਂ ਤੋਂ ਬਿੱਲੀਆਂ ਕਰਦੀਆਂ, ਵੀ ਆਹ ਗੱਲ ਤਾਂ ਬਾਕੀ ਕਹਿੰਦੇ ਇੱਥੇ ਦੇ ਜਿਹੜੇ ਚੂਹੇ ਨੇ ਉਹ ਇਹ ਜੇ ਖਤਰਨਾਕ ਵੀ ਦਿੱਲੀ ਜਾਂਦੀ ਉਹਦੇ ਕੋਲ ਮੈਂ ਕਹਿ ਲਈ ਇਹ ਤਾਂ ਗੱਲ ਉਲਟ ਹੈ ਕਹਿੰਦਾ ਕਲੀ ਇਹੀ ਨੀ ਮਗਾ ਹੋਰ ਕਹਿੰਦਾ ਬੰਗਾਲ ਦੀਆਂ ਜਗਾਨੀਆਂ ਤੋਂ ਬੰਦੇ ਡਰਦੇ ਉਹਨਾਂ ਦੇ ਘਰ ਵਾਲੇ ਕਹਿੰਦੇ ਕਿ ਉਲਟ ਹੈਗਾ ਕਿ ਮੈਂ ਤਾਂ ਸੋਚਿਆ ਸੀ ਇੱਕ ਦਾਈ ਉਲਟ ਤੇ ਗੱਲ ਨਾਲ ਤੇ ਉਲਟ ਹੋਈ ਜਾਂਦੀ ਹੈ ਬਹੁਤ ਸਾਰੇ ਥਾਵਾਂ ਤੇ ਉਲਟ ਪੁਲਟ ਗੱਲਾਂ ਹੋ ਗਈਆਂ ਕਹਿੰਦੇ ਬੱਚਿਆਂ ਤੋਂ ਮਾਂ ਪਿਓ ਡਰਦੇ ਲੈ ਹੁਣ ਤੁਸੀਂ ਇੱਥੇ ਘੁੰਮ ਕੇ ਦਿਖਾ ਦਿਓ ਮੈਨੂੰ ਨਿਆਣੇ ਨੂੰ ਬਜੇ ਸਭ ਨੂੰ ਪਤਾ ਵੀ ਨੈਣ ਮਨ ਮਨ ਬਸ ਉਸੇ ਵੇਲੇ ਲੋੜ ਹੀ ਨਹੀਂ ਹੈਗੀ ਹੋਰ ਕੁਛ ਕਰਨ ਦੀ ਆਪ ਹੀ ਸਮਝਿਆ ਲੈਣਾ ਮੌਕਾ ਉਸੇ ਵੇਲੇ ਇਹ ਨਹੀਂ ਦੇਖਣਾ ਬੱਚੇ ਦਾ ਕੀ ਕਸੂਰ ਹੈ ਹੁਣ ਧਰਮ ਸ਼ਾਸਤਰ ਸਾਡਾ ਕੀ ਕਹਿੰਦਾ ਧਰਮ ਸ਼ਾਸਤਰ ਇਹ ਕਹਿੰਦਾ ਬਹੁਤ ਵਿਕਾਰ ਹੈ ਲਾੜ ਨੇ ਤਾੜਨ ਨੇ ਅਵਿਕਾਰ ਤਾਂ ਤੇ ਸਿੱਖ ਔਰ ਸੁੱਤ ਕੋ ਤਾੜਨ ਬਹੁ ਗੁਣਕਾਰ ਕਹਿੰਦੇ ਬਹੁਤ ਵਿਕਾਰ ਹਨ ਲਾੜ ਵਿੱਚ ਕੋਈ ਵਿਕਾਰ ਨਹੀਂ ਹੈ ਤਾੜਨ ਵਿੱਚ ਤਾਂ ਤੇ ਸਿੱਖ ਵਿਦਿਆਰਥੀ ਸੁੱਤ ਪੁੱਤਰ ਨੂੰ ਤਾੜਨਾ ਬਹੁਤ ਹੀ ਗੁਣਕਾਰ ਹੈ ਇਹ ਤਾਂ ਹੈ ਪੁਰਾਣੀ ਸੰਸਕ੍ਰਿਤ ਤੁਹਾਡੀ ਇਹ ਹੈ ਪੁਰਾਣੀ ਧਰਮ ਦੀ ਭਾਸ਼ਾ ਉਹਦੇ ਚ ਫਿਰ ਵਿਧਾਨ ਬਣਿਆ ਨੇਕ ਬੱਚਾ ਪੈਦਾ ਕਰੇਗਾ ਨੇਕ ਬੱਚਾ ਪੈਦਾ ਕਰਨ ਵਾਲੀ ਗਰਭਵਤੀ ਔਰਤ ਨੂੰ 9 ਮਹੀਨੇ ਕੁਝ ਦਿਨ ਕੀ ਕਰਨਾ ਪਏਗਾ ਜਿਹਾ ਜਿਹਾ ਬੱਚਾ ਪੈਦਾ ਕਰਨਾ ਉਹਨੇ ਧਰਮੀ ਪੈਦਾ ਕਰਨਾ ਹੈ ਉਹਨੇ ਸੂਰਮਾ ਪੈਦਾ ਕਰਨਾ ਹੈ ਉਹਨੇ ਦਾਨੀ ਪੈਦਾ ਕਰਨਾ ਹੈ ਉਹਨੇ ਭਗਤ ਪੈਦਾ ਕਰਨਾ ਫਿਰ ਉਹ ਸਬਜੈਕਟ ਵੱਖਰੇ ਵੱਖਰੇ ਔਰਤਾਂ ਨੂੰ ਪੜ੍ਹਾਏ ਜਾਂਦੇ ਤੇ ਧਰਮੀ ਲੋਕ ਪੈਦਾ ਹੁੰਦੇ ਸਨ ਜੇ ਕੁਲਪੂਤ ਨੇ ਗਿਆਨ ਵਿਚਾਰੀ ਵਿਧਵਾ ਕਸਮਾ ਪਈ ਮਹਿਤਾ ਜੇਕਰ ਰਾਮ ਭਗਤ ਨੇ ਸਾਡੀ ਜਨਮਤ ਕਸਮਾ ਮੋਹ ਅਪਰਾਧੀ ਗੁਰਬਾਣੀ ਕਹਿ ਰਹੀ ਤੈਨੂੰ ਧਨ ਜਣੇ ਦੀ ਮਾਂ ਆਈ ਸਫਲ ਸੀ ਉਹਨਾਂ ਦੀ ਮਾਂ ਨੂੰ ਧਨ ਕਿਹਾ ਜਿਹਨਾਂ ਨੇ ਭਗਤ ਪੁੱਤਰ ਪੈਦਾ ਕੀਤਾ ਉਸ ਤੋਂ ਬਾਅਦ ਸੀ ਵੀ ਜਨਮ ਲੈਣ ਤੋਂ ਬਾਅਦ 5 ਸਾਲ ਤੱਕ ਇਹ ਜਿਹੜਾ 5 ਸਾਲ ਦਾ ਪੀਰੀਅਡ ਹੈ ਇਹਦੇ ਚ ਬੱਚੇ ਨੂੰ ਤਾੜਨਾ ਨਹੀਂ ਕਰਨਾ ਬੱਚੇ ਦਾ ਦਿਮਾਗ ਇਤਨਾ ਕੋਮਲ ਹੈ ਉਹ ਝਿੜਕਣ ਦੇ ਨਾਲ ਧੂਰਨ ਦੇ ਨਾਲ ਸੁੰਗੜਦਾ ਜਿਸ ਵੇਲੇ ਇਸ ਹੱਦ ਤੱਕ ਸੁੰਗੜ ਜਾਏਗਾ ਜ਼ਿੰਦਗੀ ਭਰ ਲਈ ਉਹ ਬੱਚਾ ਦਿਮਾਗੀ ਕੰਮ ਕਰਨ ਵਿੱਚ ਕਾਮਯਾਬ ਨਹੀਂ ਰਹੇ ਇਸ ਕਰਕੇ ਕਹਿੰਦੇ 5 ਵਰਖ ਤੱਕ ਲਾੜ ਹੈ 5 ਵਰ੍ਹੇ ਤੱਕ ਤਾਂ ਜੋ ਕਹਿਣੇ ਪਿਆਰ ਨਾਲ ਹੀ ਕਹਿਣਾ ਭਾਵੇਂ ਘੀਰੇ ਭਜੇੜ ਵਿੱਚ ਚਪੇੜ ਨਹੀਂ ਮਾਰ ਘੂਰੀਆਂ ਨਹੀਂ ਬੱਚੇ ਜੋ ਕਹਿਣੇ ਪਿਆਰ ਨਾਲ ਕਹਿਣਾ ਪਿਆਰ ਨਾਲ ਕੀ ਨਹੀਂ ਕਰ ਸਕਦੇ ਬੱਚੇ ਪਿਆਰ ਨਾਲ ਸਭ ਕੁਛ ਕਰ ਸਕਦੇ ਨੇ ਮੈਂ ਤੁਹਾਡੀ ਇੱਥੇ ਟੋਰਾਂਟੋ 'ਚ ਇੱਕ ਤੋਤਾ ਵੇਖ ਕੇ ਆਇਆ ਪ੍ਰੇਮੀਆਂ ਦੇ ਘਰ ਸੀ ਉਹ ਆਉਂਦੇ ਨੇ ਜਦ ਉਹਨੇ ਕਿਹਾ ਵਾਹਿਗੁਰੂ ਮੈਂ ਕਿਹਾ ਤੁਹਾਨੂੰ ਭਾਗ ਵੀ ਤੋਤਾ ਵਾਹਿਗੁਰੂ ਪੰਜਾਬੀ ਦੇਖ ਰਿਹਾ ਤਾਂ ਪੰਜਾਬੀ ਨਿਆਣੇ ਨਹੀਂ ਬੋਲਦੇ ਸਾਡੇ ਜਿਹੜੇ ਪੰਜਾਬ ਤੋਂ ਆਏ ਇਹ ਤੋਤਾ ਪੰਜਾਬੀ ਬੋਲਦਾ ਮੈਂ ਕਿਹਾ ਭਾਈ ਇਹ ਕੀ ਗੱਲ ਕਹਿੰਦੇ ਜੀ ਦੇਖੋ ਸੀ ਇੱਥੇ ਬੈਠੋ ਦਰਵਾਜ਼ਾ ਖੜਕਾਇਆ ਕਹਿੰਦਾ ਕੌਣ ਹੈ ਉਹ ਤੇਰਾ ਭਲਾ ਹੋ ਜਾਏ ਮੈਂ ਕਿਹਾ ਤੋਤਾ ਬੋਲਿਆ ਕਹਿੰਦੇ ਹਾਂ ਦੁਬਾਰੇ ਫਿਰ ਹੱਥ ਮਾਰਿਆ ਕਹਿੰਦਾ ਕੌਣ ਹੈ ਮੈਂ ਕਿਹਾ ਭਾਈ ਕਿੰਨਾ ਕੁ ਸਿਖਾ ਲਿਆ ਇਹ ਕਹਿੰਦੇ ਜੀ 3 ਬੋਲੀਆਂ ਸਿਖਾ ਦਿੱਤੀਆਂ 3 ਬੋਲੀਆਂ ਇੱਕ ਤਾਂ ਇੰਗਲਿਸ਼ ਸਿਖਾਈ ਤੇ ਇੱਕ ਪੰਜਾਬੀ ਸਿਖਾਈ ਹੈ ਵਾਹਿਗੁਰੂ ਗ੍ਰੰਥ ਸਿਖਾਇਆ ਹੈ ਤੇ ਇੱਕ ਕੋਈ ਹੋਰ ਭਾਸ਼ਾ ਕਹਿੰਦੇ ਕਿ ਨਹੀਂ ਫ੍ਰੈਂਚ ਚਲੋ ਫਰਾਂਸ ਗਾਲੀ ਫ੍ਰੈਂਚ ਭਾਈ ਮੈਨੂੰ ਨਹੀਂ ਪਤਾ ਤੁਸੀਂ ਸਮਝ ਲਿਓ ਕੀ ਹੈ ਇਤਿਹਾਸ ਗਾਈ ਹੋਈ ਹੈ ਤੇ ਇਹ ਉਹ 3 ਭਾਸ਼ਾਵਾਂ ਨੂੰ ਸਿਖਾਈਆਂ ਤੋਤੇ ਨੂੰ ਜੇ 4 ਭਾਸ਼ਾ ਨੂੰ ਸਿਖਾ ਦਿੱਤੇ ਕਿ ਤੋਤਾ 4 ਭਾਸ਼ਾ ਪੜ੍ਹ ਸਕਦਾ ਤੇ ਤੁਹਾਡੇ ਵਾਲੇ ਜਿਹੜੇ ਉਹ ਠੁੱਲੂ ਦਾਸ ਜਾਂਦੇ ਨੇ ਪੰਜਾਬੀ ਬਿਨਾਂ ਸਿੱਖਣ ਇਹ ਮਾੜੀ ਗੱਲ ਹੀ ਹੈ ਨਾ ਜੇ ਇਕੱਲੀ ਅੰਗਰੇਜ਼ੀ ਆ ਜਾਣ ਤਾਂ ਉਹ ਫਿਰ ਕਾਹਦੀ ਤਰੱਕੀ ਹੈ ਤੁਹਾਡੀ ਫਿਰ ਤਾਂ ਡਾਲ ਦੇ ਡਾਲ ਰਹਿ ਗਏ ਨਿਆਣੇ ਤੁਹਾਡੇ ਗਾਏ ਤੁਹਾਡੇ ਹੱਥਾਂ ਸੰਭਾਲੋ ਇਹਨਾਂ ਨੂੰ ਪੰਜਾਬੀ ਪੜ੍ਹਾਓ ਤੇ ਘਰ ਵਿੱਚ ਇਹਨਾਂ ਨੂੰ ਆਰਡਰ ਕਰੋ ਵੀ ਪੰਜਾਬੀ ਬੋਲਣੀ ਤਾਂ ਕਿ ਬੱਚੇ ਬੱਚੇ ਰਹਿਣ ਤੇ ਇਸ ਪ੍ਰਕਾਰ ਜੇ ਤੋਤਾ ਹੀ ਕਹਿੰਦੇ ਕੁਛ ਸਿੱਖ ਸਕਦਾ ਕਹਿਣ ਦਾ ਮਤਲਬ ਤੋਤਾ ਇੱਕ ਵਾਹਿਗੁਰੂ ਕਹਿ ਸਕਦਾ ਉਹ ਕਹਿਣ ਲੱਗਾ ਗੁਰਮੁਖ ਕਹਿੰਦਾ ਜੀ 500 ਸ਼ਬਦ ਤੋਤਾ ਸਿੱਖ ਸਕਦਾ ਇਹ ਖੋਜ ਹੈ ਜਿਹਨਾਂ ਨੇ ਇਹਨਾਂ ਤੋਤਿਆਂ ਦੇ ਉੱਤੇ ਰਿਸਰਚ ਕੀਤੀ ਹੈ ਕਿ 500 ਸ਼ਬਦ ਬੋਲ ਸਕਦਾ ਬੜੇ ਆਰਾਮ ਦੇ ਨਾਲ ਤੇ ਫਿਰ ਹੋਰ ਵੀ ਤਰੱਕੀ ਵਾਲੀ ਗੱਲ ਦੇਖੀ ਇੱਕ ਤੋਤਾ ਹੋ ਰਿਹਾ ਗੁਰਮੁਖਾਂ ਦੇ ਕੋਲ ਉਹ ਕਹਿੰਦੇ ਜੀ ਘਰ ਦੇ ਸਾਰੇ ਗਏ ਵੇ ਇਹਦੇ ਚਾਬੀ ਦੇ ਤੀ ਗਵੰਡ ਜਦੋਂ ਬੜਿਆ ਅੰਦਰ ਤੇ ਅੰਦਰ ਜਪਜੀ ਦਾ ਪਾਠ ਦੀ ਆਵਾਜ਼ ਆਵੇ ਉਹ ਹੈਰਾਨ ਹੋ ਗਿਆ ਵੀ ਅੰਦਰ ਕੌਣ ਹੈ ਜਿੱਦਾਂ ਦਾ ਵਰੁਣ ਗਿਆ ਸੀ ਉਹ ਆਏ ਜਾਏ ਦੇਖੀਆਂ ਵੀ ਪਤਾ ਲੱਗੇ ਨਾ ਜਪਜੀ ਦਾ ਪਾਠ ਤੋਤੇ ਨੂੰ ਸਿਖਾਇਆ ਤੇ ਜਪਜੀ ਸਾਹਿਬ ਬੜੇ ਤੋਤਾ ਤੁਹਾਡੇ ਵਾਲੇ ਨਿਆਣੇ ਨਹੀਂ ਪੜ੍ਹਦੇ ਦੱਸੋ ਕਿਹੜੀ ਤਰੱਕੀ ਹੈ ਹੁਣ ਤੋਤਿਆਂ ਦੇ ਹਿੱਸੇ ਆ ਗਿਆ ਜਪਜੀ ਦਾ ਮਤਲਬ ਤੁਹਾਡੇ ਵਾਲੇ ਨਿਆਣੇ ਦੇ ਹਿੱਸੇ ਨਹੀਂ ਲਿਆ ਗੁਰਸਿੱਖੋ ਜਪਜੀ ਕੰਧ ਕਰਾਓ ਜੇ ਬਚਣਾ ਬਣ ਦੇ ਆਪਣੀ ਬਚਾਅ ਹੋਏਗਾ ਇਸ ਪ੍ਰਕਾਰ ਦਾ ਧਰਮ ਅਧਰਮ ਦਾ ਐਸਾ ਨਿਰਣਾ ਸਤਿਗੁਰੂ ਕਰ ਰਹੇ ਨੇ ਅਧਰਮ ਕਰਮ ਹੈ ਅਧਰਮੀ ਕਰਮ ਨਾ ਤਾਂ ਆਤਮਾ ਤੜ ਰਹੇ ਇਹ ਮਾਤਾ ਪਿਤਾ ਤੋਂ ਪੁੱਤਰ ਡਰੇਗਾ ਨਹੀਂ।
ਕੁਮੰਤਰ ਮੰਤਰ ਕਹਿ ਹੈ ਸੁਮੰਤਰ ਤੋਂ ਲੈ ਹੈ।
ਪੰਜ ਵਰਗ ਤੱਕ ਲਾੜ ਹੈ। ਉਹ ਗੱਲ ਰਹਿ ਗਈ ਸੀ ਥੋੜੀ ਜਿਹੀ, ਮੈਂ ਉਹਨੂੰ ਵਿਚਾਲੇ ਛੱਡੀ ਯੋਗ ਨਹੀਂ ਆ ਕਰਦੀ। ਵੈਸੇ ਉਹ ਸਮਾਪਤੀ ਤੇ ਸਮਾਂ ਪਹੁੰਚ ਗਿਆ, ਆਪਾਂ ਸਮਾਪਤੀ ਕਰਦੇ ਹਾਂ ਤੇ ਗੁਰੂ ਕਿਰਪਾ ਕਰੇ ਸਿੰਘ ਸਾਹਿਬ ਜੀ ਅਨੰਦ ਸਾਹਿਬ ਦਾ ਪਾਠ ਕਰਨ ਤੇ ਦਾਸ ਨੇ ਜਾਣਿਆ ਜਲਦੀ ਉਹ ਬਾਹਰ ਗੁਰੂ ਡੀਗ ਰਹੇ ਹੈ। ਤੇ ਇਉਂ ਸਾਧ ਜੀ ਪੰਜ ਵਰਗ ਤੱਕ ਲਾੜ ਹੈ ਤੇ ਤਾੜੀਆਂ ਕਦੋਂ ਸ਼ੁਰੂ ਕਰਨੀ ਹੈ? ਤਾੜਨ ਹੈ ਖੱਟ ਮਾਹੇ, ਜਦੋਂ ਸੇਵਾ ਬੜਾ ਲੱਗ ਗਿਆ ਫਿਰ ਤਾੜਨਾ। ਕਹਿੰਦੇ ਇਸ ਤੋਂ ਬਾਅਦ ਤਾੜਨਾ ਕਦੋਂ ਹਟਾਉਣੀ ਹੈ? ਪੁੱਤਰ ਮਿੱਤਰ ਸਮਹੋਤ ਹੈ ਜਦ ਥੋੜ ਸਮੇਂ ਜਾਵੇ। ਜਦੋਂ ਲੱਗ ਗਿਆ 16 ਸਾਲ ਤੇ ਫਿਰ ਉਸ ਵੇਲੇ ਤਾੜਨਾ ਜਿਹੜੀ ਨਹੀਂ ਪੁੱਤਰ ਨੂੰ ਕਰਨੀ, ਉਦੋਂ ਬਾਅਦ ਲੈ ਕੇ ਪੁੱਤਰ ਮਿੱਤਰ ਦੀ ਤਰ੍ਹਾਂ ਸੁਖ ਦੇ। ਇਹ ਗ੍ਰੰਥਾਂ ਦੇ ਧਰਮ ਦੀ ਭਾਸ਼ਾ ਦੇ ਅੰਦਰ ਐਸੀ ਇਹ ਪੜ੍ਹਾਈ ਹੈ ਤੇ ਇਸ ਕਰਕੇ ਕਹਿੰਦੇ ਕੁਮੰਤਰਾਂ ਦਾ ਮੰਤਰ ਕੁਮੰਤਰਾਂ ਮੰਤਰ ਸਮਝ ਕੇ ਪੜ੍ਹਨਗੇ, ਖੋਟੇ ਸਲਾਹਕਾਰਾਂ ਦੀ ਸਲਾਹ ਮੰਨਣਗੇ, ਸ੍ਰੇਸ਼ਟ ਸਿੱਖਿਆ ਦੇਣ ਵਾਲੇ ਦੀ ਸਿੱਖਿਆ ਇਹ ਲੋਕ ਨਹੀਂ ਲੈਣਗੇ।
ਧਰਮ ਕਰਮ ਕਹਿ ਹੈ ਸੋ ਭਰਮ ਧਰਮ ਖੁਆਇਆ ਹੈ।
ਇਹ ਅਧਰਮ ਦੇ ਕਰਮ ਕਰਨਗੇ ਤੇ ਇਸ ਪ੍ਰਕਾਰ ਧਰਮ ਧਰਮ ਖੁਆਏ ਨੇ ਤੇ ਇਸ ਪ੍ਰਕਾਰ ਸਾਸ ਜੀ ਹਾਲਤ ਇਹ ਹੋ ਜਾਣੀ ਹੈ। ਉਹ ਕਾਰ ਦੀ ਖਾਈ ਦੇ ਵਿੱਚ ਬਚਣ ਤੋਂ ਅਧਰਮ ਦੇ ਕਰਮ ਕਰਨਗੇ, ਸੁਭ ਧਰਮਾਂ ਨੂੰ ਭਰ ਜਾਣ ਕੇ ਉਹਨਾਂ ਨੂੰ ਨਾਸ਼ ਕਰ ਦੇਣਗੇ, ਛੱਡ ਦੇਣਗੇ।
ਸੁਕਾਲ ਫਾਸ ਫਸ ਹੈ ਜਾਨ ਨਰਕ ਬਸ ਹੈ।
ਉਹ ਕਾਰ ਦੀ ਫਾਸੀ ਵਿੱਚ ਫਸਣਗੇ, ਅੰਤ ਨੂੰ ਨਰਕ ਦੇ ਵਿੱਚ ਚਲੇ ਜਾਣਗੇ।
ਕਰਮ ਕਰਮ ਲੱਗੇ ਸੁਧਰਮ ਛਾਟ ਭਾਗੇ।
ਇਹ ਕਰਮਾਂ ਕਰਨ ਵਿੱਚ ਲੱਗ ਜਾਣਗੇ ਤੇ ਇਹੋ ਸੁਧਰਮ ਸ੍ਰੇਸ਼ਟ ਧਰਮ ਛੱਡ ਕੇ ਭੱਜ ਜਾਣਗੇ।
ਮਾਤ ਨਿਤ ਪਾਪਮ ਵਿਸਾਰ ਸਰਬ ਜਾਪਮ।
ਨਿਤ ਪਾਪ ਕਮਾਉਣਗੇ, ਵਿਸਾਰ ਸਰਬ ਜਾਪਮ, ਸਾਰੇ ਜਾਪ ਨੂੰ ਭੁਲਾ ਦੇਣਗੇ।
ਮਤ ਮੋਹ ਮਤੇ ਸੋ ਕਰਮ ਕੇ ਕੁਪੱਤੇ।
ਕਰਮਾਂ ਦੇ ਕੁਪੱਤੇ ਹੋਣਗੇ, ਖੋਟੇ ਕਰਮ ਕਰਨਗੇ, ਲੋਕਾਂ ਨੂੰ ਦਿਖਾਉਣਗੇ ਕੁਝ ਹੋਰ ਹਾਥੀ ਦੇ ਦੰਦਾਂ ਦੀ ਤਰ੍ਹਾਂ ਤੇ ਲੁਕਵੇਂ ਦੰਦ ਖਾਣ ਵਾਲੇ ਹੋਰ ਹੋਣਗੇ। ਇਹ ਹਾਲਤ ਹੋ ਜਾਣੀ ਹੈ। ਸੋ ਮਤ ਮੋਹ ਮਤੇ, ਮੋਹ ਔਰ ਹੰਕਾਰ ਦੇ ਚ ਮਤ ਹੋ ਜਾਣਗੇ, ਅੰਨੇ ਹੋ ਜਾਣਗੇ, ਦਿਸੇਗਾ ਨਹੀਂ ਹੰਕਾਰੀ ਪੁਰਸ਼ਾਂ ਨੂੰ ਤੇ ਕਰਮਾਂ ਦੇ ਕੁਪੱਤੇ ਹੋਣਗੇ ਖੋਟੇ।
ਕਾਮ ਕ੍ਰੋਧ ਰਾਚੇ ਅਗਲਾ ਜਨਾਚੇ।
ਕਾਮ ਦੇ ਕ੍ਰੋਧ ਨੂੰ ਉਹਦੇ ਵਿੱਚ ਰਚੇ, ਐਸੇ ਰਚਮੇ ਜਾਣਗੇ। ਕਾਮ ਕ੍ਰੋਧ ਦਾ ਰੂਪ ਹੀ ਦਿਸਣਗੇ ਵੀ ਉਸੇ ਦਾ ਰੂਪ। ਤੇ ਫਿਰ ਹੁਣ ਅਗਲੀ ਗੱਲ ਜਿਹੜੀ ਹੈ ਪਾਤਸ਼ਾਹ ਜੀ ਇਹ ਧਿਆਨ ਨਾਲ ਸੁਣ ਲਓ ਤੇ ਮਿੰਟ ਰਹਿੰਦੇ ਪੰਜ ਇਹਦੇ ਵਿੱਚ ਹੀ ਮੈਂ ਸਮਾਪਤੀ ਕਰਨੀ ਹੈ, ਉੱਤੇ ਨਹੀਂ ਸਮਾਂ ਜਾਣ ਦੇਣਾ। ਮਿੰਟ ਰਹਿ ਭਾਵੇਂ ਜਾਵੇ ਪਰ ਗੱਲ ਕੀਮਤੀ ਹੈ। ਉਤਾਰ ਲਾਜ ਨਾਚੇ, ਕਹਿੰਦੇ ਸ਼ਰਮ ਨੂੰ ਲਾ ਕੇ ਨੱਚਣਗੇ। ਮੈਂ ਇੱਕ ਗੱਲ ਤੁਸੀਂ ਤਾਂ ਬਹੁਤ ਦੇਖਿਆ ਹੋਊਗਾ, ਮੈਨੂੰ ਘੱਟ ਦਿਖਦੀਆਂ ਰਹੀਆਂ ਜਗ੍ਹਾ ਤਾਂ, ਕਿਉਂ ਮੈਂ ਹੋਰ ਦੁਨੀਆਂ ਕਹਿਣ ਪਟਿਆਲੇ ਇੱਕ ਜਗ੍ਹਾ ਡਾਕਟਰ ਮਹਿੰਦਰ ਸਿੰਘ ਜੀ ਚੋਗਨ ਦਾਸ ਦੇ ਬਹੁਤ ਮਿਲਣ ਵਾਲੇ ਲੋਕ, ਉਹਨਾਂ ਦੇ ਬੁਲਾਵੇ ਤੇ ਮੈਂ ਇੱਕ ਜਗ੍ਹਾ ਗਿਆ ਤਾਂ ਉੱਥੇ ਸ਼ਾਹ ਸਿੰਘ ਜੀ ਮੂਹਰੇ ਕੀ ਦੇਖਿਆ, ਭੀੜ ਭੜਾਕਾ ਸੀ, ਗੱਡੀ ਡਰਾਈਵਰ ਨੇ ਝਾਲੀ ਮੰਗ ਕੀ ਹੋਊਗਾ, ਕਹਿੰਦੇ ਜੀ ਬਰਾਤ ਆ ਰਹੀ। ਮਗਰ ਦੇਖਦਾ ਕੀ ਦੀ ਹੈ, ਕਹਿੰਦੇ ਜੀ ਗੁਰਸਿੱਖਾਂ ਦੀ ਹੈ। ਮੈਂ ਉਹਦੇ ਦਰਸ਼ਨ ਕਰ ਲਈ, ਇੱਕ ਪਾਸੇ ਖੜਾ ਢੋਲ ਵੱਜੇ, ਮੈਂ ਕਿਹਾ ਵੀ ਗੁਰਸਿੱਖਾਂ ਦੀ ਬਰਾਤ ਚ ਢੋਲ, ਚਲੋ ਕੋਈ ਨੀ, ਇਹ ਐਡੀ ਕੋਈ ਗੱਲ ਨੀ ਹੈ, ਢੋਲ ਵੱਜ ਗਿਆ ਤਾਂ ਵੀ ਕੋਈ ਗੱਲ ਨੀ ਹੈਗੀ ਐਡੀ, ਵੀ ਪਹਿਲੇ ਤਾਂ ਗੱਲ ਵੀ ਦੀ ਲੋੜ ਨਹੀਂ, ਸਾਦੇ ਢੰਗ ਨਾਲ ਹੋਵੇ। ਵਾਹਿਗੁਰੂ ਕਿਰਪਾ ਕਰੇ, ਗੁਰੂ ਦੀ ਹਜ਼ੂਰੀ ਚ ਬੈਠੇ ਹਾਂ, ਝੂਠ ਵਾਲੇ ਪਾਸੇ ਨੂੰ ਜ਼ਬਾਨ ਨਾ ਚੱਲੇ, ਗੁਰੂ ਕਿਰਪਾ ਕਰਕੇ ਰੋਕੇ। ਆਪਣੇ ਮਿੱਤਰਾਂ ਨਾਲ ਵੇਖਿਆ ਵਿੱਚੇ ਤਾਂ ਨੌਜਵਾਨ ਬੱਚੀਆਂ ਨੱਚਣ, ਵਿੱਚੇ ਜੀ ਦਾ ਵਿਆਹ ਉਹ ਨੱਚੇ, ਸਾਰੇ ਨੱਚਣ, ਬਾਕੀ ਇੱਕ ਦੋ ਦੇ ਕਿਰਪਾਨਾਂ ਪਾਈਆਂ ਉਹ ਵੀ ਨੱਚਣ ਨਾਲ। ਮੈਂ ਕਿਹਾ ਆਹ ਭਾਣਾ ਕੀ ਵਰਤ ਗਿਆ, ਕਿਰਪਾਨਾਂ ਦਾਤਰੀ ਪਾਈਆਂ ਇਹ ਵੀ ਨੱਚ ਰਹੇ, ਤੇ ਮੈਂ ਕਿਹਾ ਵੀ ਇਹ ਕੀ ਗੱਲ ਹੈ। ਇਹ ਨੱਚਣਾ ਕੰਮ ਤਾਂ ਭੂਤਨਿਆਂ ਦਾ ਹੁੰਦਾ, ਭੂਤਨੇ ਲੋਕ ਨੱਚਦੇ ਹੁੰਦੇ। ਮੇਰੀ ਸਲਾਹ ਹੋਈ ਵੀ ਮੈਂ ਜਾ ਕੇ ਭਾਈ ਜੀ ਨੂੰ ਮਿਲਿਆ ਜਿਹਨੇ ਗਣਗਾਦ ਕਰਾਉਣਾ, ਵੀ ਉਹਨੇ ਜਦ ਕਰਾਉਣੀ ਉਹਨੇ ਮਿਲਣੀ। ਉੱਥੇ ਸ਼ਬਦ ਪੜ੍ਹਦੇ ਹੈ ਵੀ ਹਮ ਘਰ ਸਾਜਨ ਆਏ, ਵੀ ਭਾਈ ਸਾਹਿਬ ਮੇਰੇ ਕਹੇ ਤੇ ਇੱਕ ਸ਼ਬਦ ਪੜ੍ਹਦੇ ਵੀ ਹਮ ਘਰ ਭੂਤਨੇ ਆਏ, ਕਿਉਂ ਇਹ ਭੂਤਨੇ ਹੀ ਮਿਲਿਆ। ਸੱਜਣ ਤਾਂ ਐਂ ਨਹੀਂ ਹੈ, ਸੱਜਣ ਤਾਂ ਨਾਮ ਜਪਣ ਵਾਲੇ ਹੋਣ ਸੱਜਣ। ਇਹ ਦੱਸੋ ਹੁਣ ਤੁਸੀਂ ਨੱਚਣਾ, ਤੁਸੀਂ ਨਚਾਰ ਬੜੇ ਬੜੇ ਸਰਦਾਰ ਤੇ ਉਹਨਾਂ ਦੇ ਚੰਗੇ ਕੰਮ ਤੇ ਬਰਾਤਾਂ ਦੇ ਵਿੱਚ ਪ੍ਰਕਾਰਨ ਕੀ ਹੈ? ਮਹਾਰਾਜ ਕਹਿੰਦੇ ਵਿਸਾਰ ਉਤਾਰ ਲਾਜ ਨਾਚੇ, ਲਾਜ ਨੂੰ ਛੱਡ ਕੇ ਨੱਚਣਗੇ, ਇਹ ਕੰਮ ਕਰਨਗੇ। ਇਹ ਕੰਮ ਨੂੰ ਵਿਆਹ ਚ ਹੋਣਾ ਸ਼ੁਰੂ ਹੋ ਗਿਆ, ਕੁਝ ਨਿਸ਼ਾਨੀਆਂ ਹੋ ਗਈਆਂ ਤੇ ਕੁਝ ਹੋਣ ਵਾਲੀਆਂ। ਅੱਗੇ ਸਤਿਗੁਰੂ ਕਿਰਪਾ ਕਰਨ ਤੇ ਕੱਲ ਨੂੰ ਅਗਲੇ ਸ਼ਬਦ ਨਾਲ ਧਰਮ ਕਰਮ ਕਹੋ ਕਰੇ ਬ੍ਰਿਥਾ ਕਥਾ ਸੁਣੇ ਰਹੇ, ਕੁਕਰਮ ਕਰਮ ਸੋ ਫਸੈ ਤੇ ਸਤ ਸ਼ਾੜ ਪ੍ਰਵਾਹ ਨਸੈ। ਇਹ ਹਾਲਤ ਅੱਗੇ ਹੋਏਗੀ। ਗੁਰੂ ਸਾਹਿਬ ਜੀ ਕਿਰਪਾ ਕਰਨ ਆਪਣੀ ਇਸ ਰਚਿਤ ਬਾਣੀ ਦੇ ਨਾਲ جو ایسے کفر دے جلیاں نو توڑن والی ہے تے سدگرو مہاراج دی دسوں دی بانی تے بھی رس پیدا کرن والی ہے تے بھگتی رس دے وی چھٹے دلی جاندی ہے پکھنڈ دے کھنڈن نو کرن والی ایک کھنڈا روپ ہے بانی تے آؤ بھائی ایسے اپنے ورثے نو سنبھالیے تاں تہاڈا پیار اور سرکار سارے